ਗਰੀਬ ਨਵਾਜ ਸਤਿਗੁਰੂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਪਰੰਤ ਆਪ ਹੱਥ ਜੋੜ ਕੇ ਪੰਜਾਂ ਦੇ ਸਨਮੁਖ ਖੜੇ ਨੇ ਔਰ ਪੰਜਾਂ ਨੂੰ ਬੇਨਤੀ ਕਰਦੇ ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਪੰਜੇ ਸਿੰਘ ਸੁਣ ਕੇ ਹੈਰਾਨ ਸਨ ਕਿ ਕਲਗੀਧਰ ਜੀ ਕੀ ਬਚਨ ਕਹਿ ਰਹੇ ਨੇ। ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੇ ਕੋਲੋਂ ਅੰਮ੍ਰਿਤ ਛਕਿਆ, ਤੁਸੀਂ ਅੰਮ੍ਰਿਤ ਦੇ ਦਾਤੇ ਹੋ, ਅਸੀਂ ਤੁਹਾਨੂੰ ਕਿਵੇਂ ਅੰਮ੍ਰਿਤ ਦੇ ਸਕਦੇ ਹਾਂ? ਤੁਹਾਨੂੰ ਤਾਂ ਅੰਮ੍ਰਿਤ ਦੀ ਲੋੜ ਤਾਂ ਹੋਵੇ ਜੇ ਤੁਸੀਂ ਕਿਤੋਂ ਊਣੇ ਹੋਵੋ, ਤੁਸੀਂ ਤਾਂ ਪੂਰਨ ਅੰਮ੍ਰਿਤ ਰੂਪ ਹੀ ਹੋ। ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਦਿੱਤੀ ਔਰ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਮਰਿਆਦਾ ਟੋਰੀ, ਉਹੀ ਮਰਿਆਦਾ ਅਸੀਂ ਅੱਗੇ ਵਾਸਤੇ ਟੋਰ ਰਹੇ ਹਾਂ। ਤੁਸੀਂ ਪੰਜੇ ਇਸ ਵੇਲੇ ਗੁਰੂ ਰੂਪ ਹੋ ਔਰ ਮੈਂ ਚੇਲਾ ਬਣ ਕੇ, ਸਿੱਖ ਬਣ ਕੇ ਤੁਹਾਡੇ ਕੋਲੋਂ ਅੰਮ੍ਰਿਤ ਦੀ ਦਾਤ ਮੰਗ ਰਿਹਾ। ਨਿਰਸੰਦੇਹ ਹੋ ਕੇ, ਸੰਸਾਰ ਰਹਿਤ ਹੋ ਕੇ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਉਸੇ ਤਰ੍ਹਾਂ ਦਿਓ ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ। ਤੋ ਸਤਿਗੁਰੂ ਜੀ ਨੂੰ ਉਸੇ ਪ੍ਰਕਾਰ ਨਾਲ ਗੁਰੂ ਸਾਹਿਬ ਦਾ ਹੁਕਮ ਮੰਨਿਆ। ਪੰਜਾਂ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਖੰਡੇ ਦੀ ਪੌਲ ਛਕਾਈ ਹੈ। ਮਹਾਰਾਜ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹਨ, ਤਖ਼ਤ ਤੇ ਆ ਕੇ ਬੈਠੇ ਨੇ ਔਰ ਸਿੰਘਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਰਹਿਤ ਦੱਸੀ ਹੈ ਕਿ ਭਾਈ ਚਾਰ ਵਜਰ ਕੁਰਹਿਤਾਂ ਹਨ, ਉਹਨਾਂ ਚਾਰ ਵਜਰ ਕੁਰਹਿਤਾਂ ਤੋਂ ਬਚਣਾ ਹੈ। ਬੇਵਿਚਾਰੀ ਨਹੀਂ ਹੋਣਾ, ਵੇਸ਼ਿਆਗਾਮੀ ਜਾਂ ਪਰਿਸਤਰੀਗਾਮੀ ਨਹੀਂ ਹੋਣਾ, ਪੁੱਠਾ ਨਹੀਂ ਖਾਣਾ, ਜਗਤ ਝੂਠ ਦੀ ਵਰਤੋਂ ਨਹੀਂ ਕਰਨੀ ਔਰ ਕੇਸ ਕਤਲ ਨਹੀਂ ਕਰਵਾਉਣੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਤ ਦੱਸੀ ਹੈ। ਹੋਰ ਵੀ ਰਹਿਤ ਦੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੇ ਨੇ ਜੋ ਕੱਲ ਦੀ ਕਥਾ ਵਿੱਚ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤੇ ਹਨ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਜੋੜਦਿਆਂ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਵਈਆ ਸ੍ਰੀ ਅਸਕੇਤ ਤੇ ਲੈ ਬਖਸ਼ੀਸ਼।
ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ ਤੁਸੀਂ ਸ੍ਰੀ ਅਸਕੇਤ, ਅਸਕੇਤ ਨਾਮ ਅਕਾਲ ਪੁਰਖ ਦਾ ਮਹਾਰਾਜ ਜੀ ਨੇ ਰੱਖਿਆ। ਸ੍ਰੀ ਅਸਕੇਤ ਜਗਤ ਕੇ ਈਸ਼ਾ, ਅਸਕੇਤ ਦਾ ਮਤਲਬ ਹੈ ਜਿਸ ਦੇ ਨਿਸ਼ਾਨ ਦੇ ਵਿੱਚ ਖੰਡੇ ਦਾ ਨਿਸ਼ਾਨ ਹੈ। ਕੇਤ ਨਾਮ ਝੰਡੇ ਦਾ ਹੈ, ਨਿਸ਼ਾਨ ਦਾ ਹੈ, ਅਸ ਨਾਮ ਖੰਡੇ ਦਾ ਹੈ। ਅਕਾਲ ਪੁਰਖ ਦਾ ਜਿਹੜਾ ਨਿਸ਼ਾਨ ਹੈ ਉਸ ਨਿਸ਼ਾਨ ਤੇ ਖੰਡਾ ਲੱਗਾ ਹੋਇਆ, ਇਸੇ ਕਰਕੇ ਗੁਰੂ ਘਰ ਦੇ ਵਿੱਚ ਜਿਹੜਾ ਨਿਸ਼ਾਨ ਹੈ ਉਹ ਖੰਡੇ ਵਾਲਾ ਨਿਸ਼ਾਨ ਗੁਰੂ ਘਰ ਵਿੱਚ ਲਾਇਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਜੋ ਐਸਾ ਅਸਕੇਤ ਅਕਾਲ ਪੁਰਖ ਹੈ ਉਹਦੇ ਪਾਸੋਂ ਤੁਸੀਂ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਅਕਾਲ ਪੁਰਖ ਜੀ ਕੋਲੋਂ ਬਖਸ਼ਿਸ਼ ਲੈ ਕੇ
ਬਨੋ ਚਿਤ ਈਸ਼ ਹਥੋਂ ਤੋਰ ਕਾਨਾ,
ਤੁਸੀਂ ਇਸ ਧਰਤੀ ਦੇ ਰਾਜੇ ਬਣਨਾ ਹੈ। ਖਾਲਸਾ ਜੀ ਤੁਸੀਂ ਇਸ ਧਰਤੀ ਦੇ ਰਾਜੇ ਬਣਨਾ। ਬਨੋ ਛਿਤ ਈਸ਼, ਛਿਤ ਦਾ ਅਖਰੀ ਅਰਥ ਹੁੰਦਾ ਧਰਤੀ, ਜ਼ਮੀਨ। ਤੁਸੀਂ ਇਸ ਧਰਤੀ ਦੇ ਰਾਜੇ ਬਣਨਾ ਹੈ ਔਰ ਜਗਤ ਦੇ ਰਾਜੇ ਬਣ ਕੇ, ਧਰਤੀ ਦੇ ਰਾਜੇ ਬਣ ਕੇ ਹਥੋਂ ਤੁਰਕਾਨਾ, ਜਿਹੜੇ ਤੁਰਕ ਨੇ, ਇੱਥੇ ਉਹਨਾਂ ਤੁਰਕਾਂ ਦੀ ਗੱਲ ਹੈ ਜਿਹੜੇ ਮਲੇਚ ਸਨ, ਉਹਨਾਂ ਤੁਰਕਾਂ ਦੀ ਗੱਲ ਹੋ ਰਹੀ ਹੈ ਜਿਹੜੇ ਜ਼ੁਲਮ ਕਰ ਰਹੇ ਸੀ ਔਰੰਗਜ਼ੇਬ ਜਿਹੇ ਬਾਦਸ਼ਾਹ। ਮਹਾਰਾਜ ਜੀ ਕਹਿੰਦੇ, ਐਸੇ ਤੁਰਕਾਂ ਦਾ ਨਾਸ ਕਰਨਾ ਹੈ ਔਰ ਐਸੇ ਤੁਰਕਾਂ ਦਾ, ਮਲੇਛਾਂ ਦਾ ਨਾਸ ਕਰਕੇ ਤੁਸੀਂ ਇਸ ਧਰਤੀ ਤੇ ਰਾਜੇ ਬਣ ਕੇ ਰਾਜ ਕਰਨਾ ਹੈ।
ਸੰਗਰ ਤੇ ਨਾ ਮਿਟੋ ਕਬੋ।
ਹਾਂ ਖਾਲਸਾ ਜੀ, ਜਦੋਂ ਵੀ ਕਿਤੇ ਧਰਮ ਯੁੱਧ ਦੀ ਗੱਲ ਆਣ ਬਣੇ, ਧਰਮ ਯੁੱਧ ਤੋਂ ਪਿੱਛੇ ਨਹੀਂ ਹਟਣਾ। ਮਹਾਰਾਜ ਜੀ ਇਹ ਰਹਿਤ ਦੱਸ ਰਹੇ ਨੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ, ਪੰਜ ਸਿੰਘਾਂ ਨੂੰ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ, ਔਰ ਇਹ ਰਹਿਤ ਸਾਰੇ ਖਾਲਸੇ ਵਾਸਤੇ ਹੈ, ਸਾਰੇ ਪੰਥ ਵਾਸਤੇ ਹੈ ਜੋ ਪੰਥ ਮਹਾਰਾਜ ਜੀ ਨੇ ਅੱਜ ਸਾਜਿਆ। ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਸੰਗਰ ਤੇ ਨਾ ਮਿਟੈ ਕਬ ਹੂੰ। ਸੰਗਰ ਨਾਮ ਹੈ ਜੰਗ ਦਾ। ਜਦੋਂ ਕਿਤੇ ਧਰਮ ਯੁੱਧ ਹੋਵੇ, ਧਰਮ ਯੁੱਧ ਦੇ ਵਿੱਚ ਇਹ ਨਹੀਂ ਵੇਖਣਾ ਕਿ ਉੱਥੇ ਸਾਹਮਣੇ ਦੁਸ਼ਮਣ ਜ਼ਿਆਦਾ ਨੇ ਤੇ ਅਸੀਂ ਥੋੜੇ ਹਾਂ। ਤੇ ਤੁਸੀਂ ਕਿਤੇ ਐਸਾ ਬਿਰਤੀ ਨਹੀਂ ਬਣਾਉਣੀ ਕਿ ਤੁਸੀਂ ਧਰਮ ਯੁੱਧ ਹੁੰਦਾ ਹੋਵੇ ਤੇ ਧਰਮ ਯੁੱਧ ਤੋਂ ਆਪਣੀ ਪਿੱਠ ਵਿਖਾ ਕੇ ਉਸ ਯੁੱਧ ਤੋਂ ਚਲੇ ਜਾਓ, ਬੇਮੁਖ ਹੋ ਕੇ ਕਾਇਰ ਬਣ ਕੇ ਚਲੇ ਜਾਓ। ਇਹ ਸੂਰਮੇ ਦਾ ਕੰਮ ਨਹੀਂ, ਇਹ ਖਾਲਸੇ ਦਾ ਕੰਮ ਨਹੀਂ ਹੈ। ਖਾਲਸੇ ਦਾ ਕਰਮ ਹੈ ਕਿ ਜੇ ਸੰਘਰ ਹੁੰਦਾ ਹੋਵੇ ਜਾਂ ਜੰਗ ਹੁੰਦਾ ਹੋਵੇ ਉਸ ਜੰਗ ਤੋਂ ਕਦੇ ਨੀ ਮਿਟਣਾ, ਪਿੱਛੇ ਨੀ ਹਟਣਾ।
ਦਹੁ ਲੋਕਨ ਕੋ ਸੁਖ ਜਾਨ ਮਹਾਨਾ।
ਜੰਗ ਵਿੱਚ ਲੜਨ ਨਾਲ ਤੁਹਾਨੂੰ ਦੋਵਾਂ ਲੋਕਾਂ ਦਾ ਸੁੱਖ ਮਿਲਦਾ। ਜੇ ਤੁਸੀਂ ਯੁੱਧ ਲੜਦੇ ਹੋ, ਜੰਗ ਲੜੋਗੇ, ਯੁੱਧ ਲੜੋਗੇ, ਧਰਮ ਯੁੱਧ ਕਰੋਗੇ ਤੇ ਧਰਮ ਯੁੱਧ ਲੜਦਿਆਂ ਤੁਹਾਨੂੰ ਦੋਹਾਂ ਲੋਕਾਂ ਦਾ ਸੁੱਖ ਪ੍ਰਾਪਤ ਹੋਵੇਗਾ, ਦੋਹਾਂ ਜਹਾਨਾਂ ਦਾ ਸੁੱਖ ਤੁਹਾਡੀਆਂ ਦੋਹਾਂ ਮੁੱਠੀਆਂ ਵਿੱਚ ਹੋਵੇਗਾ।
ਰਾਜ ਕਰੋ ਤ੍ਰਮ ਕੋ ਪ੍ਰਤ ਪਾਰੋ।
ਔਰ ਜੇ ਤੁਸੀਂ ਜਿੱਤ ਜਾਓਗੇ ਧਰਮ ਯੁੱਧ ਦੇ ਵਿੱਚ ਤੇ ਜਿੱਤ ਕੇ ਤੁਹਾਨੂੰ ਰਾਜ ਦੀ ਪ੍ਰਾਪਤੀ ਹੋਵੇਗੀ, ਪਰ ਐਸਾ ਨਾ ਹੋਵੇ ਕਿ ਰਾਜੇ ਬਣ ਕੇ ਤੁਸੀਂ ਧਰਮ ਨਾ ਪਾਲੋ। ਕਹਿੰਦੇ ਜਦੋਂ ਰਾਜੇ ਬਣੋਗੇ, ਰਾਜ ਪ੍ਰਾਪਤ ਕਰੋਗੇ, ਰਾਜ ਦੇ ਨਾਲ ਤੁਸੀਂ ਆਪਣਾ ਧਰਮ ਪਾਲਣਾ, ਰਾਜ ਧਰਮ ਦੇ ਸਹਿਤ ਕਰਨਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗੁਰੂ ਖਾਲਸਾ ਜੀ ਧਰਮ ਦਾ ਰਾਜ ਸੀ। ਜੇ ਰਾਜ ਸੀ ਤੇ ਰਾਜ ਦੇ ਨਾਲ ਨਾਲ ਧਰਮ ਵੀ ਸੀ। ਤੋ ਮਹਾਰਾਜ ਜੀ ਕਹਿੰਦੇ ਖਾਲਸਾ ਜੀ ਜਦੋਂ ਤੁਸੀਂ ਰਾਜ ਕਰਨਾ ਧਰਤੀ ਦਾ, ਜੇ ਜਿੱਤੋਗੇ ਜੰਗ ਵਿੱਚ ਰਾਜ ਕਰੋਗੇ, ਔਰ ਉਹ ਰਾਜ ਤੁਸੀਂ ਧਰਮ ਦੇ ਨਾਲ ਕਰਨਾ, ਧਰਮ ਦੀ ਪ੍ਰਤਪਾਲਣਾ ਕਰਨੀ ਹੈ।
ਭੋਗੋ ਭੋਗ ਅਨੇਕ ਵਿਧਾਨ,
ਅਨੇਕਾਂ ਵਿਧਾਨਾਂ ਸਹਿਤ ਤੁਹਾਨੂੰ ਇਸ ਧਰਤੀ ਦੇ ਸੁੱਖ ਭੋਗਣ ਨੂੰ ਪ੍ਰਾਪਤ ਹੋਣਗੇ। ਜੇ ਤੁਸੀਂ ਧਰਮ ਦੀ ਪ੍ਰਤਪਾਲਣਾ ਕਰਕੇ ਰਾਜ ਕਰੋਗੇ ਤੋ ਅਨੇਕਾਂ ਪ੍ਰਕਾਰ ਦੇ ਸੁੱਖ, ਅਨੇਕਾਂ ਪ੍ਰਕਾਰ ਦੇ ਭੋਗ ਭੋਗਣ ਨੂੰ ਤੁਹਾਨੂੰ ਪ੍ਰਾਪਤ ਹੋਣਗੇ।
ਅੰਤ ਸਮੇਂ ਗਤ ਆਚੀ ਕੋ ਪ੍ਰਾਪਤ।
ਅੰਤ ਸਮੇਂ ਜਦੋਂ ਤੁਸੀਂ ਆਪਣਾ ਸਰੀਰ ਤਿਆਗੋਗੇ ਰਾਜ ਕਰਨ ਤੋਂ ਬਾਅਦ, ਕਿਉਂਕਿ ਸਰੀਰ ਤਾਂ ਹਰ ਇੱਕ ਨੂੰ ਤਿਆਗਣਾ ਹੀ ਪੈਣਾ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਪ੍ਰਜਾ ਹੈ। ਮਹਾਰਾਜ ਜੀ ਕਹਿੰਦੇ ਰਾਜ ਕਰਨ ਤੋਂ ਬਾਅਦ ਅੰਤ ਨੂੰ ਜਦੋਂ ਤੁਸੀਂ ਸਰੀਰ ਤਿਆਗੋਗੇ ਤੇ ਤੁਹਾਨੂੰ ਸ੍ਰੇਸ਼ਟ ਮੁਕਤੀ ਦੀ ਪ੍ਰਾਪਤੀ ਹੋਵੇਗੀ, ਭਲੀ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਆਨ ਪੀਖੋ ਆਪਣੇ ਨਾ ਸਮਾਨਾ।
ਕਿਸੇ ਹੋਰ ਨੂੰ ਆਪਣੇ ਸਮਾਨ ਨਾ ਵੇਖੋ, ਭਾਵ ਆਪਣੀ ਸੁਰਤ ਨੂੰ ਉੱਚਿਆਂ ਕਰਕੇ ਰੱਖੋ, ਆਪਣੀ ਸੁਰਤ ਨੂੰ ਉੱਚੀ ਚੁੱਕ ਕੇ ਰੱਖੋ।
ਜੇ ਸਿਰ ਗੁੰਮ ਆਹੈ ਜਗ ਮੈਂ।
ਮਹਾਰਾਜ ਜੀ ਕਹਿੰਦੇ ਕੋਈ ਸਿਰ ਗੁੰਮ ਨੇ। ਸਿਰ ਗੁੰਮ ਕਿਹਨਾਂ ਨੂੰ ਕਹਿੰਦੇ ਨੇ ਖਾਲਸਾ ਜੀ? ਜਿਹੜੇ ਪਹਿਲਾਂ ਕੇਸ ਰੱਖੇ ਹੁੰਦੇ ਨੇ ਬਾਅਦ ਵਿੱਚ ਘਟਾ ਦਿੰਦੇ ਨੇ। ਪਹਿਲਾਂ ਕੇਸਾ ਧਾਰੀ ਹੋਣ, ਬਾਅਦ ਵਿੱਚ ਕੇਸ ਘਟਾ ਦੇਣ, ਉਹਨੂੰ ਸਿਰ ਗੁੰਮ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਸਿਰ ਗੁੰਮ ਨੇ ਜਗਤ ਵਿੱਚ, ਪਹਿਲਾਂ ਕੇਸ ਰੱਖੇ ਹੋਣ ਤੇ ਬਾਅਦ ਵਿੱਚ ਕੇਸ ਕਟਾ ਦੇਣ, ਕੇਸ ਪਤਤ ਕਰ ਦੇਣ।
ਮਰਨੇ ਪਰਨੇ ਮੈਂ ਮੇਲ ਨਾ ਕੀਜੈ।
ਕਹਿੰਦੇ ਇਹੋ ਜਿਹੇ ਬੰਦਿਆਂ ਦੇ ਨਾ ਮਰਨੇ ਤੇ ਜਾਣਾ ਤੇ ਨਾ ਉਹਨਾਂ ਦੇ ਜਨਮ ਤੇ ਜਾਣਾ ਕਿਸੇ ਦੇ, ਯਾਨੀ ਕਿ ਉਹਨਾਂ ਦੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਵੀ ਸ਼ਾਮਿਲ ਨਹੀਂ ਹੋਣਾ। ਜਿਹੜਾ ਸਿਰ ਗੁੰਮ ਹੈ, ਜਿਹੜਾ ਕੇਸ ਰੱਖ ਕੇ ਬਾਅਦ ਵਿੱਚ ਕੇਸ ਕਟਾ ਦੇਵੇ, ਕੇਸ ਕਤਲ ਕਰਵਾ ਦੇਵੇ। ਅੱਜ ਸਾਡੇ ਕਿਤਨੇ ਹੀ ਨੌਜਵਾਨ ਬੱਚੇ ਨੇ ਜਿਹੜੇ ਕੇਸਾਂ ਤੋਂ ਪਤਿਤ ਹੋ ਰਹੇ ਨੇ, ਜਿਹੜੇ ਕੇਸ ਪਹਿਲਾਂ ਬੱਚੇ ਸਿੱਖਾਂ ਦੇ ਨੇ, ਸਿੱਖਾਂ ਦੇ ਘਰਾਂ ਵਿੱਚ ਜਨਮੇ ਨੇ। ਹਾਂ, ਕਿਸੇ ਹੋਰ ਧਰਮ ਦਾ ਵਿਅਕਤੀ ਗੁਰੂ ਘਰ ਨਾਲ ਜੁੜਦਾ, ਉਹ ਪਹਿਲਾਂ ਹੀ ਸਿਰ ਗੁੰਮ ਹੈ। ਜੇ ਉਹਦੇ ਪਹਿਲਾਂ ਕੇਸ ਕੱਟੇ ਨੇ ਉਹਦੀ ਵੱਖਰੀ ਗੱਲ ਹੈ, ਪਰ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਫਿਰ ਵੀ ਕੇਸ ਕਟਾਵੇ ਉਹਨੂੰ ਸਿਰ ਗੁੰਮ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਉਹਦੇ ਮਰਨੇ ਪਰਨੇ ਤੇ ਵੀ ਨਹੀਂ ਜਾਣਾ ਇਹੋ ਜਿਹਾ ਜਿਹੜਾ ਬੰਦਾ ਹੈ, ਜਿਹੜਾ ਕੇਸ ਕਟਾ ਦਿੰਦਾ। ਕੇਸ ਕਟਾਣੇ ਖਾਲਸਾ ਜੀ ਇਹ ਬੱਜਰ ਕੁਰਹਿਤ ਵਿੱਚ ਆਉਂਦੇ ਨੇ, ਚਾਰ ਬੱਜਰ ਕੁਰਹਿਤਾਂ ਨੇ, ਬਖਸ਼ੀਆਂ ਨਹੀਂ ਜਾਂਦੀਆਂ। ਤੋ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਮਰਨੇ ਪਰਨੇ ਤੇ ਵੀ ਉਹਨਾਂ ਨਾਲ ਮੇਲ ਨਹੀਂ ਕਰਨਾ।
ਦੇ ਦਸ ਵੰਦ ਗੁਰੂ ਹਿਤ ਜੇ।
ਔਰ ਫਿਰ ਦਸਵੰਦ ਕੱਢਣਾ ਗੁਰੂ ਦੇ ਹਿੱਤ, ਗੁਰੂ ਨਿਮਿਤ। ਅੱਜ ਜਿਹੜੀ ਦਸਵੰਦ ਕੱਢਣ ਦੀ ਰੀਤ ਹੈ ਉਹ ਸਾਡੇ ਚ ਬਹੁਤ ਜ਼ਿਆਦਾ ਘੱਟ ਚੁੱਕੀ। ਕੋਈ ਵਿਰਲੇ ਵਿਰਲੇ ਸਿੱਖ ਨੇ ਜਿਹੜੇ ਦਸਵੰਦ ਕੱਢਦੇ ਨੇ, ਉਹ ਵੀ ਦਸਵੰਦ ਨਹੀਂ ਕੱਢਦੇ। ਦਸਵਾਂ ਹਿੱਸਾ ਉਹਨੂੰ ਦਸਵੰਧ ਕਹਿੰਦੇ ਨੇ। ਆ ਥੋੜੇ ਬਹੁਤ ਪੈਸੇ ਕੱਢ ਦਿੰਦੇ ਨੇ ਆਪਣੀ ਆਮਦਨ ਚੋਂ, ਪਰ ਕਈ ਤਾਂ ਐਸੇ ਨੇ ਵੀ ਕੁਝ ਵੀ ਨਹੀਂ ਕੱਢਦੇ। ਵੈਸੇ ਹੁਕਮ ਤਾਂ ਦਸਵਾਂ ਹਿੱਸਾ ਹੈ, ਜੇ 100 ਰੁਪਈਆ ਕਮਾਇਆ 1000 ਰੁਪਈਆ ਕਮਾਇਆ ਤੇ 1000 ਚੋਂ 100 ਰੁਪਈਆ ਗੁਰੂ ਨਿਮਿਤ ਕੱਢਣਾ, ਇਹ ਫਰਜ਼ ਹੈ ਸਾਰਿਆਂ ਦਾ, ਇਹ ਕਰਤੱਵ ਹੈ। ਪਰ ਐਸਾ ਵਿਧਾਨ ਹੁਣ ਅੱਜ ਕੱਲ੍ਹ ਸਾਡੇ ਵਿੱਚ ਸਮਾਪਤ ਹੁੰਦਾ ਚੱਲਿਆ ਜਾ ਰਿਹਾ, ਦਸਵੰਧ ਨਹੀਂ ਕੱਢਦੇ। ਇਸੇ ਕਰਕੇ ਸਾਡੀ ਮਾਇਆ ਵਿੱਚ ਵੀ ਬਰਕਤ ਨਹੀਂ ਪੈਂਦੀ। ਬੜਿਆਂ ਦੀ ਜ਼ੁਬਾਨ ਤੋਂ ਸੁਣੀ ਦਾ ਕਹਿੰਦੇ ਜੀ ਮਾਇਆ ਬੜੀ ਆਉਂਦੀ ਹੈ ਪਰ ਬਰਕਤ ਨਹੀਂ ਪੈਂਦੀ। ਬਰਕਤ ਨਹੀਂ ਪਵੇਗੀ ਉੱਥੇ ਜਿੱਥੇ ਦਸਵੰਧ ਨਹੀਂ ਕੱਢਦੇ। ਜਿਹੜੇ ਗੁਰਸਿੱਖ ਦਸਵੰਧ ਕੱਢਦੇ ਨੇ, ਦਸਵਾਂ ਹਿੱਸਾ ਗੁਰੂ ਨਿਮਿਤ ਕੱਢਦੇ ਨੇ, ਉਹਨਾਂ ਦੇ ਘਰ ਦੇ ਵਿੱਚ ਧਨ ਭਾਵੇਂ ਥੋੜਾ ਵੀ ਆਵੇ ਪਰ ਉਹ ਬਰਕਤ ਰਹਿੰਦੀ ਹੈ। ਤੋ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਗੁਰਸਿੱਖੋ ਦਸਵੰਧ ਵੀ ਕੱਢਣਾ ਹੈ, ਦਸਵੰਧ ਕੱਢ ਕੇ ਗੁਰੂ ਦੇ ਹਿੱਤ ਗੁਰੂ ਨਿਮਿਤ ਗੁਰੂ ਨੂੰ ਅਰਪਣਾ ਹੈ।
ਤਿੰਨ ਕੋ ਨਾ ਕਮੀ ਤਨ ਕੋ ਸਫਲੀ ਜੈ।
ਕਲਗੀਧਰ ਪਾਤਸ਼ਾਹ ਜੀ ਬੜੇ ਸੁੰਦਰ ਬਚਨ ਕਹਿ ਰਹੇ ਨੇ, ਕਹਿੰਦੇ ਜਿਹੜੇ ਗੁਰੂ ਨਿਮਿਤ ਦਸਵੰਧ ਕੱਢਦੇ ਨੇ ਨਾ, ਗੁਰੂ ਨਿਮਿਤ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਦਸਵਾਂ ਹਿੱਸਾ ਗੁਰੂ ਦਾ ਕੱਢ ਕੇ ਦੇ ਦਿੰਦੇ ਨੇ, ਕਿਉਂਕਿ ਗੁਰੂ ਦੀ ਗੋਲਕ ਤਾਂ ਗਰੀਬ ਦਾ ਮੂੰਹ ਹੈ ਨਾ। ਤੋ ਦਸਵੰਧ ਦਾ ਹਿੱਸਾ ਜਿਹੜੇ ਗੁਰੂ ਨਿਮਿਤ ਕੱਢਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਧਨ ਚ ਕਮੀ ਨਹੀਂ ਰਹਿੰਦੀ। ਤਿੰਨ ਕੋ ਨਾ ਕਮੀ ਧਨ ਕੋ ਸਫਲੀਜਾ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ, ਔਰ ਉਹਨਾਂ ਦਾ ਜਿਤਨਾ ਧਨ ਹੈ ਉਹ ਸਫਲਾ ਹੋ ਜਾਂਦਾ ਹੈ, ਉਹਨਾਂ ਦੀ ਜਿਤਨੀ ਮਾਇਆ ਹੈ ਉਹ ਸਫਲੀ ਹੋ ਜਾਂਦੀ ਹੈ, ਸਕਾਰਥੀ ਹੋ ਜਾਂਦੀ ਹੈ।
ਸ਼ਤੁਰਨ ਪੈ ਬੇਸ ਵਾਸ ਤਰੋ ਨੈ।
ਹਾਂ ਖਾਲਸਾ ਜੀ, ਕਦੇ ਦੁਸ਼ਮਣ ਤੇ ਵਿਸ਼ਵਾਸ ਨਹੀਂ ਕਰਨਾ। ਜਦੋਂ ਜਦੋਂ ਵੀ ਕਿਸੇ ਨੇ ਦੁਸ਼ਮਣ ਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਦਗਾ ਹੀ ਖਾਣਾ ਪਿਆ, ਉਹਨਾਂ ਨੂੰ ਘਾਟਾ ਹੀ ਘਾਟਾ ਹੋਇਆ ਜਦੋਂ ਵੀ ਕਿਸੇ ਦੁਸ਼ਮਣ ਤੇ ਵਿਸ਼ਵਾਸ ਕੀਤਾ। ਮਹਾਰਾਜ ਜੀ ਕਹਿੰਦੇ ਦੁਸ਼ਮਣ ਤੇ ਕਦੇ ਵਿਸ਼ਵਾਸ ਨਹੀਂ ਕਰਨਾ। ਦੁਸ਼ਮਣ ਕੌਣ ਸੀ ਉਸ ਵੇਲੇ ਮਲੇਚ, ਜਿਹੜੇ ਜ਼ੁਲਮ ਕਰ ਰਹੇ ਸੀ। ਦੁਸ਼ਮਣ ਕੋਈ ਵੀ ਹੋਵੇ, ਕਦੇ ਵੀ ਅੱਜ ਸਾਡੇ ਪ੍ਰਤੱਖ ਰੂਪ ਵਿੱਚ ਵੀ ਸਾਡਾ ਕੋਈ ਦੁਸ਼ਮਣ ਹੋਵੇ, ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ। ਤੋ ਮਹਾਰਾਜ ਜੀ ਕਹਿੰਦੇ ਦੁਸ਼ਮਣ ਦੇ ਉੱਤੇ ਕਦੇ ਵਿਸ਼ਵਾਸ ਨਹੀਂ ਕਰਨਾ, ਕਦੇ ਵੀ ਦੁਸ਼ਮਣ ਤੇ ਭਰੋਸਾ ਨਹੀਂ ਕਰਨਾ।
ਕੀ ਜੇ ਆ ਨਾਦਰ ਨਾਏ ਮਲੀ ਜੈ।
ਔਰ ਦੁਸ਼ਮਣ ਤੇ ਵਿਸ਼ਵਾਸ ਨਹੀਂ ਕਰਨਾ, ਕੀ ਜਾ ਅਨਾਦਰ ਨਾਹੇ ਮਲੀ ਜੈ, ਜੇ ਦੁਸ਼ਮਣ ਮਿਲੇ ਉਹਦਾ ਅਨਾਦਰ ਹੀ ਕਰਨਾ, ਦੁਸ਼ਮਣ ਦਾ ਕਦੇ ਸਤਿਕਾਰ ਨਹੀਂ ਕਰਨਾ, ਉਹਦੇ ਨਾਲ ਮੇਲ ਨਹੀਂ ਕਰਨਾ, ਦੁਸ਼ਮਣ ਤੋਂ ਹਮੇਸ਼ਾ ਚੁਕੰਨੇ ਹੋ ਕੇ ਸਾਵਧਾਨ ਹੋ ਕੇ ਚਤੰਨ ਹੋ ਕੇ ਰਹਿਣਾ ਹੈ।
ਗੋਪ ਹੋਤੀ ਬੇਦ ਤਾਈ ਆਬੈ ਇਮ।
ਮਹਾਰਾਜ ਜੀ ਕਹਿੰਦੇ ਸਾਰੀ ਮਰਿਆਦਾ ਗੋਪ ਸੀ, ਗੁਪਤ ਸੀ, ਹੁਣ ਅਸੀਂ ਇਸ ਨੂੰ ਵਿਦਤਾ ਦਿੱਤਾ ਹੈ, ਇਸ ਨੂੰ ਪ੍ਰਗਟ ਕਰ ਦਿੱਤਾ ਹੈ।
ਸੀਕ ਕੋ ਤਾਰ ਹਿਰਦੈ ਜਗ ਜੀ ਜੈ।
ਸਾਡੀ ਇਹ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਹਿਰਦੇ ਵਿੱਚ ਫਿਰ ਤੁਸੀਂ ਜਗਤ ਵਿੱਚ ਜੀਵਨ ਪ੍ਰਾਪਤ ਕਰਨਾ। ਸਾਡੀ ਇਹ ਜਿਹੜੀ ਸਿੱਖਿਆ ਹੈ ਇਹਨੂੰ ਆਪਣੇ ਹਿਰਦੇ ਚ ਵਸਾਉਣਾ, ਕੱਲਾ ਸੁਣਨ ਤੱਕ ਹੀ ਨਹੀਂ ਸੀਮਤ ਰੱਖਣਾ। ਮਹਾਰਾਜ ਜੀ ਕਹਿੰਦੇ ਜਿਤਨੀ ਸਿੱਖਿਆ ਦਿੱਤੀ ਇਹ ਹਿਰਦੇ ਚ ਵਸਾਉਣੀ ਹੈ, ਫਿਰ ਤੁਸੀਂ ਹਿਰਦੇ ਵਿੱਚ ਇਸ ਸਿੱਖਿਆ ਨੂੰ ਵਸਾ ਕੇ ਜੀਵਣਾ ਹੈ।
ਦੋਹਰਾ ਬਹੁਰ ਪੰਚ ਸਿੱਖ ਖਰੇ ਕਰ ਅੰਮ੍ਰਿਤ ਦਿਓ ਛਕਾਏ।
ਜੀ ਇਸ ਤਰ੍ਹਾਂ ਵੇਖ ਕੇ ਪੰਜ ਸਿੱਖ ਹੋਰ ਆ ਗਏ ਸਤਿਗੁਰਾਂ ਦੇ ਕੋਲ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਪੰਜ ਸਿੱਖ ਹੋਰ ਆਏ, ਉਹਨਾਂ ਪੰਜਾਂ ਨੂੰ ਵੀ ਸਨਮੁਖ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਜਾਂ ਸਿੰਘਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਹੈ।
ਸੰਗਿਆ ਮੁਕਤੇ ਜਿਨ ਕਹੇ ਪਏ ਸਿੰਘ ਹਰ ਖਾਏ।
ਮਹਾਰਾਜ ਜੀ ਕਹਿੰਦੇ ਵੀ ਪਿਆਰੇ ਤਾਂ ਹੁਣ ਪੰਜ ਹੀ ਰਹਿਣਗੇ, ਪਰ ਤੁਸੀਂ ਹੋਰ ਪੰਜ ਸਿੱਖ ਚੱਲ ਕੇ ਆਇਓ ਅੰਮ੍ਰਿਤ ਛਕਣ ਵਾਸਤੇ, ਇਸ ਕਰਕੇ ਤੁਸੀਂ ਪੰਜ ਵੀਰ ਕਹਾਓਗੇ ਪੰਥ ਵਿੱਚ। ਖਾਲਸੇ ਵਿੱਚ ਪੰਜ ਪਿਆਰੇ ਵੀ ਨੇ, ਪੰਜ ਵੀਰ ਵੀ ਨੇ। ਪੰਜ ਵੀਰ ਵੀ ਕਹਿੰਦੇ ਨੇ, ਪੰਜ ਮੁਕਤੇ ਵੀ ਕਹਿ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਨਾਮ ਹੁਣ ਅੱਜ ਤੋਂ ਬਾਅਦ ਪੰਜ ਮੁਕਤੇ, ਇਹਨਾਂ ਦੇ ਨਾਂ ਦੀ ਸੰਗਿਆ ਪ੍ਰਗਟ ਹੋਵੇਗੀ, ਜਾਂ ਪੰਜ ਵੀਰ ਅਖਾਉਣਗੇ। ਉਹਨਾਂ ਪੰਜਾਂ ਦੇ ਨਾਂ ਸੁਣੋ।
ਜੋ ਪਾਈ ਦੇਵਾ ਸਿੰਘ ਰਾਮ ਸਿੰਘ ਤੀਰ।
ਪੰਜਾਂ ਨੇ, ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਅੰਮ੍ਰਿਤ ਛਕਿਆ, ਪੰਜ ਵੀਰਾਂ ਨੇ, ਉਹਨਾਂ ਵਿੱਚੋਂ ਪਹਿਲੇ ਸਨ ਭਾਈ ਸਾਹਿਬ ਭਾਈ ਦੇਵਾ ਸਿੰਘ ਜੀ, ਦੂਸਰੇ ਸਨ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਜੋ ਬੜੇ ਧੀਰਜੀ ਹਨ,
ਟੈਲ ਸਿੰਘ ਈਸ਼ਰ ਸਿੰਘ ਵੀਰ।
ਤੀਸਰੇ ਹਨ ਭਾਈ ਟੈਲ ਸਿੰਘ ਜੀ, ਔਰ ਚੌਥੇ ਹਨ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ।
ਫਤਿਹ ਸਿੰਘ ਪੰਚੋਂ ਏ ਪਏ।
ਔਰ ਪੰਜਵੇਂ ਸਨ ਭਾਈ ਫਤਿਹ ਸਿੰਘ ਜੀ। ਇਹ ਪੰਜ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਅੰਮ੍ਰਿਤ ਛਕਿਆ ਇਹਨਾਂ ਨੇ, ਫਿਰ ਇਹ ਪੰਜ ਵੀਰ ਜਾਂ ਪੰਜ ਮੁਕਤਿਆਂ ਦੀ ਸੰਗਿਆ ਇਹਨਾਂ ਦੀ ਪ੍ਰਗਟ ਹੋਈ ਹੈ।
ਮੁਕਤੇ ਨਾਮ ਗੁਰੂ ਕਹਿ ਦਏ।
ਮਹਾਰਾਜ ਜੀ ਨੇ ਆਖਿਆ ਇਹ ਸਾਡੇ ਪੰਜ ਮੁਕਤੇ ਹਨ, ਪੰਜ ਪਿਆਰੇ ਭਾਈ ਦਇਆ ਸਿੰਘ ਹੋਣੀ ਨੇ, ਇਹ ਸਾਡੇ ਪੰਜ ਮੁਕਤੇ ਨੇ, ਭਾਈ ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ ਤੇ ਫਤਿਹ ਸਿੰਘ, ਇਹ ਸਾਡੇ ਪੰਜ ਵੀਰ ਹਨ, ਪੰਜ ਬੁਕਤੇ ਹਨ।
ਅਪਰ ਅਨੇਕ ਖਰੇ ਪੁੰਨ ਹੋਏ।
ਫਿਰ ਤਾਂ ਖਾਲਸਾ ਜੀ ਅਨੇਕਾਂ ਹੀ ਸਿੱਖ ਆ ਗਏ ਅੰਮ੍ਰਿਤ ਛਕਣ ਵਾਸਤੇ, ਅਨੇਕ ਹੀ ਸਿੱਖ ਫਿਰ ਮਹਾਰਾਜ ਜੀ ਦੇ ਕੋਲ ਆ ਗਏ ਅੰਮ੍ਰਿਤ ਛਕਣ ਲਈ।
ਅੰਮ੍ਰਿਤ ਖੰਡੇ ਕਾਲੇ ਸੋਏ।
ਸਾਰੇ ਮਹਾਰਾਜ ਜੀ ਪਾਸੋਂ ਖੰਡੇ ਬਾਟੇ ਦੀ ਪੌਲ ਛਕਦੇ ਨੇ, ਖੰਡੇ ਦਾ ਅੰਮ੍ਰਿਤ ਮਹਾਰਾਜ ਜੀ ਪਾਸੋਂ ਛਕਦੇ ਹਨ।
ਆਪਣੀ ਵਾਸੀ ਨਾਮ ਬਤਾਵੇ।
ਆਪਣਾ ਆਪਣਾ ਵਾਸੀ ਜਿੱਥੋਂ ਉਹਨਾਂ ਦਾ ਜਨਮ ਹੈ ਉਹ ਵੀ ਦੱਸਦੇ ਨੇ ਆ ਕੇ, ਆਪੋ ਆਪਣਾ ਨਾਮ ਦੱਸਦੇ ਨੇ ਔਰ ਕਿੱਥੋਂ ਦੇ ਵਾਸੀ ਨੇ ਦੱਸਦੇ ਹਨ।
ਗੁਰ ਤੇ ਸਿੱਖੇ ਰਹਿਤ ਦ੍ਰਿੜਾਵੇ।
ਫਿਰ ਸਤਿਗੁਰਾਂ ਦੇ ਪਾਸੋਂ ਰਹਿਤ ਸਿੱਖਦੇ ਨੇ, ਜੋ ਰਹਿਤ ਮਹਾਰਾਜ ਜੀ ਨੇ ਪਹਿਲਾਂ ਸਿੰਘਾਂ ਨੂੰ ਦੱਸੀ ਹੈ, ਉਹੀ ਰਹਿਤ ਜਿਹੜੇ ਅੰਮ੍ਰਿਤ ਛਕ ਰਹੇ ਨੇ, ਹੋਰ ਸਿੰਘ ਅੰਮ੍ਰਿਤ ਛਕ ਰਹੇ ਨੇ, ਇਹਨਾਂ ਨੂੰ ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਉਹੀ ਰਹਿਤ, ਉਹੀ ਰਹਿਣੀ ਦੱਸਦੇ ਨੇ, ਦ੍ਰਿੜ ਕਰਾਉਂਦੇ ਨੇ, ਸਿੱਖ ਰਹਿਤ ਸਿੱਖਦੇ ਹਨ।
ਬਹੁਰ ਇਕਾਦਿਸ਼ ਹੋਏ ਸਿੱਖ ਖੜੇ।
ਖਾਲਸਾ ਜੀ 11 ਸਿੱਖ ਖੜੇ ਹੋਏ। ਪਹਿਲਾਂ ਪੰਜ ਪਿਆਰੇ ਆਏ, ਫਿਰ ਪੰਜ ਵੀਰ ਆਏ, ਪੰਜ ਮੁਕਤੇ, ਫਿਰ ਮਹਾਰਾਜ ਜੀ ਕੋਲ 11 ਸਿੱਖ ਆਏ ਮਹਾਰਾਜ ਜੀ ਨੂੰ ਅੰਮ੍ਰਿਤ ਦੀ ਦਾਤ ਲੈਣ ਵਾਸਤੇ।
ਅੰਮ੍ਰਿਤ ਲੀਨ ਵੀਰ ਰਸ ਭਰੇ।
ਇਹਨਾਂ 11 ਸਿੱਖਾਂ ਨੇ ਵੀ ਮਹਾਰਾਜ ਜੀ ਕੋਲੋਂ ਅੰਮ੍ਰਿਤ ਦੀ ਦਾਤ ਲਈ ਔਰ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਛਕ ਕੇ ਵੀਰ ਰਸ ਦੇ ਸਹਿਤ ਭਰ ਗਏ। ਵੀਰ ਰਸ ਦੇ ਨਾਲ ਇਹਨਾਂ ਦੇ ਹਿਰਦੇ ਭਰ ਗਏ ਮਹਾਰਾਜ ਜੀ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਪੁੰਨ।
ਜਿਹੜੇ 11 ਸਿੱਖ ਆਏ ਨੇ ਇਹਨਾਂ ਵਿੱਚੋਂ ਉਹਨਾਂ ਦੇ ਨਾਂ ਦੱਸ ਰਹੇ ਨੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਇੱਕ ਪਹਿਲੇ ਸਨ ਭਾਈ ਬਖਸ਼ ਸਿੰਘ ਜੀ, ਦੂਸਰੇ ਨੇ ਭਾਈ ਬਖਸ਼ੀਸ਼ ਸਿੰਘ ਜੀ।
ਸਿੰਘ ਕਲਾਲ ਜਾਤ ਰਹਿਤੇ ਸੁਣ।
ਇਹ ਭਾਈ ਬਖਸ਼ ਸਿੰਘ ਤੇ ਬਖਸ਼ੀਸ਼ ਸਿੰਘ ਕਲਾਲ ਜਾਤੀ ਦੇ ਧਾਰਨੀ ਸਨ, ਜਿਵੇਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਵੀ ਕਲਾਲ ਜਾਤੀ ਚੋਂ ਸਨ, ਇਸੇ ਤਰ੍ਹਾਂ ਕਹਿੰਦੇ ਇਹ ਵੀ ਕਲਾਲ ਜਾਤੀ ਦੇ ਧਾਰਨੀ ਭਾਈ ਬਖਸ਼ ਸਿੰਘ ਤੇ ਬਖਸ਼ੀਸ਼ ਸਿੰਘ ਹਨ।
ਭੈਰੋਵਾਲ ਗ੍ਰਾਮ ਕੇ ਸੋਏ।
ਭੈਰੋਵਾਲ ਪਿੰਡ ਹੈ, ਇਹ ਭੈਰੋਵਾਲ ਪਿੰਡ ਦੇ ਰਹਿਣ ਵਾਲੇ ਸਨ ਦੋਵੇਂ ਸਿੰਘ।
ਰਹੇ ਹਜੂਰ ਸਦਾਈ ਦੋਏ।
ਦੋਵੇਂ ਸਤਿਗੁਰਾਂ ਦੇ ਹਜੂਰ ਰਹਿੰਦੇ ਸਨ, ਮਹਾਰਾਜ ਜੀ ਦੇ ਕੋਲ ਰਹਿੰਦੇ ਸਨ।
ਸੁਰ ਸਿੰਘ ਕਾ ਸਿੱਧੂ ਸਿੱਖ ਪਏ।
ਖਾਲਸਾ ਜੀ ਸੁਰ ਸਿੰਘ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਸੁਰ ਸਿੰਘ ਪਿੰਡ ਹੈ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਪਿੰਡ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਨਗਰ ਇਤਿਹਾਸਕ ਨਗਰ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਇਹ ਜੱਦੀ ਪਿੰਡ ਹੈ ਸੁਰ ਸਿੰਘ। ਇੱਥੇ ਅੱਜ ਵੀ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਰਹਿੰਦੀ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਵਿੱਚੋਂ, ਬਾਬਾ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਵਿੱਚੋਂ ਇਸ ਵਕਤ ਦਲ ਬਿਧੀ ਚੰਦ ਦੇ ਮੁਖੀ ਜੋ ਹਨ ਉਹ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਹਨ। ਤੋ ਹਾਲੇ ਵੀ ਉਹ ਸੰਪਰਦਾ ਉਸੇ ਤਰ੍ਹਾਂ ਚੱਲ ਰਹੀ ਹੈ। ਤੋ ਸੁਰ ਸਿੰਘ ਨਗਰ ਦਾ ਸਿੰਘ ਸੀ ਜਿਹੜਾ ਦਸਵੇਂ ਪਾਤਸ਼ਾਹ ਜੀ ਦੇ ਕੋਲ 11 ਸਿੰਘਾਂ ਵਿੱਚ ਆਇਆ ਨਾ ਅੰਮ੍ਰਿਤ ਛਕਣ ਵਾਸਤੇ, ਉਹਨਾਂ 11 ਸਿੰਘਾਂ ਦੇ ਵਿੱਚੋਂ ਸੁਰ ਸਿੰਘ ਦਾ ਇੱਕ ਸਿੱਧੂ ਸਿੱਖ ਪਇਓ, ਸਿੱਧੂ ਗੋਤਰ ਦਾ ਧਾਰਨੀ ਇੱਕ ਸਿੱਖ ਹੋਇਆ, ਇਹਦਾ ਨਾਂ ਦੱਸਦੇ ਹਨ।
ਨਾਮ ਦਿਆਲ ਸਿੰਘ ਕਹਿ ਦਿਓ,
ਇਹਦਾ ਨਾਮ ਹੈ ਦਿਆਲ ਸਿੰਘ। ਇਹ ਸੁਰ ਸਿੰਘ ਦਾ ਰਹਿਣ ਵਾਲਾ ਸੀ, ਸੁਰ ਸਿੰਘ ਨਗਰ ਦਾ ਇਹਦਾ ਜਨਮ ਸੀ, ਉਥੋਂ ਦਾ ਰਹਿਣ ਵਾਲਾ ਭਾਈ ਦਿਆਲ ਸਿੰਘ ਸਿੱਧੂ ਹੈ। ਇਹਨੇ ਵੀ ਮਹਾਰਾਜ ਜੀ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਹੈ।
ਖੱਤਰੀ ਸਿੱਖ ਗੁਲਾਬ ਸਿੰਘ ਜਾਨੋ,
ਫਿਰ ਖਾਲਸਾ ਜੀ ਇੱਕ ਖੱਤਰੀ ਸਿੱਖ ਹੈ, ਇਹਦਾ ਨਾਮ ਹੈ ਭਾਈ ਗੁਲਾਬ ਸਿੰਘ। ਇਹ ਖੱਤਰੀ ਵਰਣ ਦੇ ਵਿੱਚ, ਖੱਤਰੀਆਂ ਦੇ ਘਰ ਵਿੱਚ ਇਹਦਾ ਜਨਮ ਹੋਇਆ।
ਗੌਤਮ ਰਿਖ ਜੀ ਕੀ ਕੀਨ ਬਖਾਨੋ,
ਖਾਲਸਾ ਜੀ ਨਾਂ ਤਾਂ ਇਹਦਾ ਗੁਲਾਬ ਸਿੰਘ ਸੀ, ਪਰ ਪੰਥ ਵਿੱਚ ਕਈ ਸਿੰਘਾਂ ਦੇ ਦੋ ਦੋ ਨਾਂ ਵੀ ਹੁੰਦੇ ਸੀ। ਕਈ ਸਿੰਘਾਂ ਨੇ ਇੱਕ ਦੂਜੇ ਦੇ ਨਾਂ ਪਿਆਰ ਨਾਲ ਵੀ ਰੱਖੇ ਹੋਏ ਸੀ। ਨਾਂ ਇਹਦਾ ਗੌਤਮ, ਨਾਂ ਤਾਂ ਭਾਈ ਗੁਲਾਬ ਸਿੰਘ ਸੀ, ਪਰ ਪੰਥ ਵਿੱਚ ਇਹਨਾਂ ਨੂੰ ਗੌਤਮ ਰਿਸ਼ੀ ਕਹਿ ਕੇ ਬੁਲਾਉਂਦੇ ਸੀ, ਵਿਦਵਾਨ ਸੀ। ਇਸ ਕਰਕੇ ਇਹਨਾਂ ਨੂੰ ਸਾਰੇ ਸਿੰਘ ਜਿਹੜੇ ਸਨ ਪੰਥ ਵਿੱਚ ਸਿੰਘ, ਉਹ ਇਹਨਾਂ ਨੂੰ ਗੌਤਮ ਰਿਸ਼ੀ ਜੀ ਕਹਿ ਕੇ ਬੁਲਾਉਂਦੇ ਸਨ।
ਬੇਗ ਸਿੰਘ ਅਬਰੀਕ ਸਿੰਘ ਦੋਏ,
ਫਿਰ ਭਾਈ ਸਾਹਿਬ ਭਾਈ ਬੇਗ ਸਿੰਘ ਤੇ ਫਿਰ ਭਾਈ ਅਮਰੀਕ ਸਿੰਘ ਜੀ, ਇਹ ਵੀ ਦੋਵੇਂ ਸਿੰਘ ਹਨ।
ਜੰਬਰ ਮਗਿਆਨੇ ਵਾਸੀ ਸੋਏ,
ਜੰਬਰ ਤੇ ਮਗਿਆਣਾ ਪਿੰਡ ਨੇ, ਹੁਣ ਤਾਂ ਲਾਹੌਰ ਦੇ ਲਾਗੇ ਪਿੰਡ ਹੈ ਜੰਬਰ, ਇੱਥੋਂ ਦੇ ਰਹਿਣ ਵਾਲੇ ਭਾਈ ਸੁਬੇਗ ਸਿੰਘ ਜੀ ਹੋਏ ਨੇ, ਸਾਬਾਜ ਸਿੰਘ ਸੁਬੇਗ ਸਿੰਘ, ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ। ਤੋ ਉਸੇ ਪਿੰਡ ਦੇ ਸਨ ਜੰਬਰ ਪਿੰਡ ਦੇ ਭਾਈ ਬੇਗ ਸਿੰਘ ਔਰ ਭਾਈ ਅਮਰੀਕ ਸਿੰਘ, ਇਹ ਜੰਬਰ ਪਿੰਡ ਜੰਬਰ ਮਗਿਆਣੇ ਦੇ ਰਹਿਣ ਵਾਲੇ ਸਨ।
ਭੰਡਾਰਾ ਸਿੰਘ ਸਿੰਘ ਹਜ਼ਾਰਾ,
ਫਿਰ ਸੱਤਵੇਂ ਸਿੰਘ ਦਾ ਨਾਂ ਹੈ ਭਾਈ ਭੰਡਾਰਾ ਸਿੰਘ ਤੇ ਫਿਰ ਹਜ਼ਾਰਾ ਸਿੰਘ। ਇਹ ਦੋ ਸਿੰਘ ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ।
ਦਰਬਾਰਾ ਸਿੰਘ ਤ੍ਰਿਤੀ ਉਚਾਰਾ,
ਇਹਨਾਂ ਨਾਲ ਤੀਜਾ ਸਿੱਖ ਹੈ ਭਾਈ ਦਰਬਾਰਾ ਸਿੰਘ। ਹਜ਼ਾਰਾ ਸਿੰਘ, ਦਰਬਾਰਾ ਸਿੰਘ ਤੇ ਭੰਡਾਰਾ ਸਿੰਘ, ਇਹ ਪੁਰਾਣੇ ਨਾਂ ਹੁੰਦੇ ਸੀ ਸਿੰਘਾਂ ਦੇ ਇਸ ਤਰੀਕਿਆਂ ਦੇ। ਹਜ਼ਾਰਾ ਸਿੰਘ, ਭੰਡਾਰਾ ਸਿੰਘ ਤੇ ਦਰਬਾਰਾ ਸਿੰਘ, ਇਹ ਜਿਹੜੇ ਤਿੰਨੇ ਹਨ।
ਸ੍ਰੀ ਰੰਦ ਕੇ ਵਾਸੀ ਸਿੱਖ ਬਣੀਏ,
ਖਾਲਸਾ ਜੀ ਇਹ ਸਰਹੰਦ ਦੇ ਰਹਿਣ ਵਾਲੇ ਸੀ, ਇਹ ਬਣੀਏ ਸਨ, ਬਾਣੀਏ ਦੁਕਾਨਦਾਰ। ਇਹ ਸਰਹੰਦ ਨਗਰ ਦੇ ਰਹਿਣ ਵਾਲੇ, ਫਤਿਹਗੜ੍ਹ ਸਾਹਿਬ ਸਰਹੰਦ, ਉਥੋਂ ਦੇ ਰਹਿਣ ਵਾਲੇ ਸਨ, ਉਥੋਂ ਦੇ ਵਾਸੀ ਸਨ।
ਅੰਮ੍ਰਿਤ ਲੀਨ ਰਹਿਤ ਸਭ ਮੰਨੀਏ,
ਇਹਨਾਂ ਨੇ ਵੀ ਸਤਿਗੁਰੂ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਹੈ, ਔਰ ਅੰਮ੍ਰਿਤ ਦੀ ਦਾਤ ਲੈ ਕਰਕੇ ਇਹਨਾਂ ਨੇ ਵੀ ਸਤਿਗੁਰਾਂ ਦੀ ਦੱਸੀ ਹੋਈ ਰਹਿਤ ਨੂੰ ਮੰਨਿਆ ਹੈ, ਮੰਨ ਕੇ ਚੱਲੇ ਹਨ।
ਭਇਓ ਖਰੋ ਕੰਨ ਸਿੰਘ ਸੋ ਨਾਮੋ,
ਔਰ ਫਿਰ ਖਾਲਸਾ ਜੀ ਦਸਵਾਂ ਸਿੰਘ ਹੈ, ਇਹਦਾ ਨਾਂ ਹੈ ਭਾਈ ਘਣ ਸਿੰਘ ਤੇ ਭਕਣ ਸਿੰਘ ਇਹਦਾ ਨਾਮ ਹੈ, ਬੜਾ ਸੂਰਮਾ ਹੈ।
ਬਰਨ ਸਿੰਘ ਫਾਲ ਜਿਤੇ ਗ੍ਰਾਮੋ,
ਫਿਰ ਨਾਮ ਹੈ ਸਿੰਘ ਦਾ ਬਰਨ ਸਿੰਘ, ਫਾਲ ਜਿਹਦਾ ਪਿੰਡ ਸੀ ਜਿੱਥੋਂ ਦਾ ਰਹਿਣ ਵਾਲਾ ਹੈ।
ਆਲਮ ਸਿੰਘ ਨੱਚਣਾ ਗੁਰ ਕਹੇ,
ਖਾਲਸਾ ਜੀ ਇੱਕ ਗੁਰੂ ਦਾ ਪਿਆਰ ਵਾਲਾ ਗੜਬਈ ਸਿੱਖ, ਸਤਿਗੁਰੂ ਕਲਗੀਧਰ ਦਾ ਮਹਾਰਾਜ ਜੀ ਦਾ ਗੜਬਈ ਸੀ, ਇਹਦਾ ਨਾਂ ਸੀ ਭਾਈ ਆਲਮ ਸਿੰਘ। ਨੱਚਣਾ ਨੱਚਣਾ ਗੁਰੂ ਸਾਹਿਬ ਨੇ ਇਹਨੂੰ ਖਿਤਾਬ ਦਿੱਤਾ ਸੀ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਭਾਈ ਆਲਮ ਸਿੰਘ ਦੇ ਜੀਵਨ ਸੰਬੰਧੀ। ਭਾਈ ਆਲਮ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੰਘਾਂ ਚੋਂ ਇੱਕ ਸਨ, ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ। ਨੱਚਣਾ ਇਹਨਾਂ ਨੂੰ ਤਾਂ ਕਹਿੰਦੇ ਸਨ ਕਿ ਜਦੋਂ ਇਹ ਜੰਗ ਦੇ ਵਿੱਚ ਲੜਦੇ ਸੀ ਨਾ, ਤੇ 10-10, 20-20 ਸੂਪੇ ਵੈਰੀਆਂ ਨੇ ਜਦੋਂ ਘੇਰਾ ਪਾ ਲੈਣਾ ਤੇ ਇੰਨੀ ਉੱਚੀ ਛਾਲ ਮਾਰਦੇ ਸੀ ਕਿ ਵਿੱਚੋਂ ਘੇਰੇ ਚੋਂ ਛਾਲ ਮਾਰ ਕੇ ਦੁਸ਼ਮਣਾਂ ਦੀ ਪਿੱਠ ਵਾਲੇ ਪਾਸਿਓਂ ਆ ਕੇ ਉਹਨਾਂ ਨੂੰ ਝਟਕਾ ਦੇਣਾ, ਤੇ ਸਤਿਗੁਰੂ ਜੀ ਨੇ ਕਹਿਣਾ ਇਹ ਸਾਡਾ ਨੱਚਣਾ ਸਿੰਘ ਹੈ, ਭਾਈ ਆਲਮ ਸਿੰਘ ਨੱਚਣਾ। ਇਹਦਾ ਜ਼ਿਕਰ ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਵੀ ਕੀਤਾ, ਆਪਣੀ ਬਾਣੀ ਦਸਮ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਲਿਖਦੇ ਨੇ, ਆਨ ਆਲਮੈ ਹਮੈ ਜਗਾਇਓ। ਭਾਈ ਆਲਮ ਸਿੰਘ ਜੀ ਸਾਰੀ ਜ਼ਿੰਦਗੀ ਸੁੱਤੇ ਨਹੀਂ, ਆਖੋ ਸਤਨਾਮ ਸ੍ਰੀ। ਐਸਾ ਜੀਵਨ ਸੀ ਭਾਈ ਆਲਮ ਸਿੰਘ ਦਾ। ਸਤਿਗੁਰਾਂ ਦੇ ਜੀਵਨ ਵਿੱਚ ਜਿੰਨਾ ਵੀ ਮਹਾਰਾਜ ਜੀ ਦੀ ਸੇਵਾ ਕੀਤੀ ਜਾਗਦੇ ਹੀ ਰਹੇ, ਦਿਨੇ ਸਤਿਗੁਰਾਂ ਦੇ ਚਰਣਾਂ 'ਚ ਰਹਿਣਾ, ਜਦੋਂ ਮਹਾਰਾਜ ਜੀ ਨੇ ਆਰਾਮ ਕਰਨਾ ਦਰਵਾਜ਼ੇ ਤੇ ਪਹਿਰੇ ਤੇ ਖਲੋਤੇ ਰਹਿਣਾ, ਜੇ ਰਾਤ ਨੂੰ ਆਰਾਮ ਕਰਨਾ ਤਾਂ ਵੀ ਦਰਵਾਜ਼ੇ ਤੇ ਪਹਿਰੇ ਤੇ ਹੀ ਰਹਿਣਾ, ਜਿੱਥੇ ਮਹਾਰਾਜ ਜੀ ਨੇ ਜਾਣਾ ਪਿੱਛੇ ਪਿੱਛੇ ਨਾਲ ਜਾਣਾ। ਭਾਈ ਆਲਮ ਸਿੰਘ ਜੀ ਸਾਰੀ ਜ਼ਿੰਦਗੀ ਨਹੀਂ ਸੁੱਤੇ। ਇੱਕ ਵਿਦਵਾਨ ਦਾ ਕਥਨ ਹੈ, ਕਹਿੰਦੇ ਗੋੜਾ ਕੇਸ਼ ਅਰਜਨ ਨੂੰ ਕਹਿੰਦੇ ਇੱਕ ਸਾਲ ਨਹੀਂ ਸੁੱਤਾ। ਰਾਜੇ ਵਿਰਾਟ ਦੇ ਕੋਲ ਜਦੋਂ ਪਾਂਡਵਾਂ ਨੇ ਗੁਪਤ ਵਾਸ ਕੱਟਿਆ ਨਾ, ਤੇ ਅਰਜਨ ਇੱਕ ਸਾਲ ਸੁੱਤਾ ਨਹੀਂ, ਪੂਰਾ ਇੱਕ ਸਾਲ ਉਹ ਸੁੱਤਾ ਨਹੀਂ। ਉਹਨੂੰ ਗੁੜਾ ਕੇਸ਼ ਕਹਿੰਦੇ, ਗੁੜਾਕਾ ਏਸ਼, ਗੁੜਾਕਾ ਦਾ ਮਤਲਬ ਹੁੰਦਾ ਨੀਂਦਰ, ਜਿਹਨੇ ਨੀਂਦਰ ਜਿੱਤ ਲਈ ਉਹਨੂੰ ਕਹਿੰਦੇ ਨੇ ਗੁੜਾ ਕੇਸ਼। ਸਾਰੀ ਜ਼ਿੰਦਗੀ ਜੋ ਨਹੀਂ ਸੁੱਤਾ ਕਹਿੰਦੇ ਉਹਨੂੰ ਗੁੜਾ ਕੇਸ਼ ਕਹਿੰਦੇ ਨੇ। ਤੇ ਇੱਧਰ ਭਾਈ ਆਲਮ ਸਿੰਘ ਜਿਹੜਾ ਸਾਰਾ ਜੀਵਨ ਨਹੀਂ ਸੁੱਤਾ, ਗੁਰੂ ਕਲਗੀਧਰ ਦੀ ਸੇਵਾ ਵਿੱਚ ਰਿਹਾ, ਪਹਿਰੇ ਵਿੱਚ ਰਿਹਾ, ਕਹਿੰਦੇ ਫਿਰ ਉਹਨੂੰ ਗੁੜਾ ਕੇਸ਼ ਕਹੋਗੇ ਜਿਹੜਾ ਸਾਰੀ ਜ਼ਿੰਦਗੀ ਨਹੀਂ ਸੁੱਤਾ, ਜਾਂ ਉਹਨੂੰ ਗੁੜਾ ਕੇਸ਼ ਕਹੋਗੇ ਜਿਹੜਾ ਇੱਕ ਸਾਲ ਨਹੀਂ ਸੁੱਤਾ। ਤੇ ਬਾਅਦ ਵਿੱਚ ਉਹ ਵਿਦਵਾਨ ਜਵਾਬ ਦਿੰਦਾ, ਕਹਿੰਦਾ ਜੇ ਅਸਲ ਵਿੱਚ ਕੋਈ ਗੁੜਾ ਕੇਸ਼ ਹੈ ਤਾਂ ਉਹ ਗੁਰੂ ਕਲਗੀਧਰ ਦਾ ਪਿਆਰਾ ਸਿੰਘ ਭਾਈ ਆਲਮ ਸਿੰਘ ਨੱਚਣਾ ਹੈ, ਭਾਈ ਆਲਮ ਸਿੰਘ। ਮਹਾਰਾਜ ਜੀ ਦੇ ਕੋਲ ਇਹ ਵੀ ਅੰਮ੍ਰਿਤ ਛਕਣ ਵਾਸਤੇ ਆਏ, ਗੁਰੂ ਕਲਗੀਧਰ ਨੂੰ ਬੇਨਤੀ ਕੀਤੀ। 11 ਸਿੱਖਾਂ ਨੇ ਅੰਮ੍ਰਿਤ ਛਕ ਲਿਆ, ਉਹਨਾਂ ਤੋਂ ਬਾਅਦ ਹੋਰ ਵੀ ਸਿੰਘ ਆਏ। ਵਿਦਵਾਨ ਲਿਖਦੇ ਨੇ ਕਿ 10,000 ਸਿੰਘਾਂ ਨੇ ਇੱਕੋ ਦਿਨ ਅੰਮ੍ਰਿਤ ਛਕਿਆ ਮਹਾਰਾਜ ਜੀ ਕੋਲ। ਜਿਸ ਦਿਨ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਸ ਦਿਨ 10,000 ਸਿੰਘਾਂ ਨੇ ਮਹਾਰਾਜ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਐਸਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਕਹਿੰਦੇ ਫਿਰ ਭਾਈ ਆਲਮ ਸਿੰਘ ਜੀ ਨੱਚਣਾ, ਜੋ ਸਤਿਗੁਰੂ ਜੀ ਜਿਸ ਨੂੰ ਨੱਚਣਾ ਕਹਿ ਕੇ ਬੁਲਾਉਂਦੇ ਸਨ।
ਸਿਆਲਕੋਟ ਕੀ ਵਾਸੀ ਹੈ
ਖਾਲਸਾ ਜੀ, ਭਾਈ ਆਲਮ ਸਿੰਘ ਜੀ ਨੱਚਣਾ ਸਿਆਲਕੋਟ ਦੇ ਰਹਿਣ ਵਾਲੇ ਸੀ, ਜ਼ਿਲ੍ਹਾ ਸਿਆਲਕੋਟ ਹੈ ਨਾ ਪਾਕਿਸਤਾਨ ਦੇ ਵਿੱਚ, ਇਹ ਸਿਆਲਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਜਾਤ ਹੁਤੀ ਰਾਜਪੂਤ ਤਿਸੀ ਕੀ,
ਔਰ ਇਹਨਾਂ ਦੀ ਜਾਤੀ ਸੀ ਰਾਜਪੂਤ ਛੱਤਰੀ ਸਨ, ਇਹ ਰਾਜਪੂਤ ਜਾਤੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ।
ਸਿੱਖ ਰੈਤ ਲੈ ਪਾਉਲ ਨੀਕੀ,
ਰਾਜਪੂਤ ਬਰਾਦਰੀ ਵਿੱਚੋਂ, ਰਾਜਪੂਤ ਜਾਤੀ ਵਿੱਚੋਂ ਭਾਈ ਆਲਮ ਸਿੰਘ ਜੀ ਨੇ ਸਤਿਗੁਰੂ ਜੀ ਦੇ ਕੋਲੋਂ ਖੰਡੇ ਦੀ ਪੌਲ ਛਕੀ, ਔਰ ਜਾਤ ਪਾਤ ਦਾ ਵਿਤਕਰਾ ਮਿਟਾ ਕੇ ਮਹਾਰਾਜ ਜੀ ਦੇ ਸਿੰਘ ਸੱਜ ਗਏ। ਔਰ ਜਿਹੜੀ ਰਹਿਤ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦੱਸੀ, ਉਹ ਰਹਿਤ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ।
ਪੁਰ ਮੁਲਤਾਨ ਅਲੀਪੁਰ ਨੇੜੇ,
ਖਾਲਸਾ ਜੀ ਜ਼ਿਲ੍ਹਾ ਮੁਲਤਾਨ ਅਲੀਪੁਰ ਦੇ ਨੇੜੇ, ਅਲੀਪੁਰ ਦੇ ਨੇੜੇ ਦਾ ਇੱਕ ਨਗਰ ਹੈ, ਜ਼ਿਲ੍ਹਾ ਮੁਲਤਾਨ ਹੈ।
ਮਾਈ ਦਾਸ ਰਾਜਪੂਤ ਬਸੇਰੇ,
ਉੱਥੋਂ ਦੇ ਸਿੱਖ ਸਨ ਭਾਈ ਮਾਈ ਦਾਸ ਜੀ, ਇਹ ਵੀ ਰਾਜਪੂਤ ਸਨ, ਰਾਜਪੂਤ ਬਰਾਦਰੀ ਚੋਂ ਸਨ ਮਾਈ ਦਾਸ ਜੀ, ਜੋ ਮੁਲਤਾਨ ਜ਼ਿਲ੍ਹੇ ਦੇ ਕੋਲ ਅਲੀਪੁਰ ਦੇ ਨਿਵਾਸੀ ਹਨ।
ਤਿਸ ਕੇ ਮਨੀ ਰਾਮ ਸੁਤ ਹੋਇਓ,
ਇਹਨਾਂ ਦਾ ਪੁੱਤਰ ਸੀ ਭਾਈ ਮਾਈ ਦਾਸ ਦਾ ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਸ਼ਹੀਦ, ਇਹਨਾਂ ਦਾ ਪਹਿਲਾ ਨਾਂ ਸੀ ਅੰਮ੍ਰਿਤ ਛਕਣ ਤੋਂ ਮਨੀ ਰਾਮ, ਭੱਟ ਵਹੀਆਂ ਵਿੱਚ ਇਹਨਾਂ ਦਾ ਨਾਮ ਮਨੀਆਂ ਵੀ ਲਿਖਿਆ ਹੋਇਆ। ਇਹਨਾਂ ਦੇ ਦਾਦਾ ਜੀ ਸਨ ਭਾਈ ਬੱਲੂ ਜੀ, ਭਾਈ ਬੱਲੂ ਜੀ ਉਹ ਬਹਾਦਰ ਯੋਧੇ ਸਨ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ ਯੁੱਧਾਂ 'ਚ ਰਹਿ ਕੇ ਜੰਗ ਵੀ ਲੜਦੇ ਰਹੇ। ਉਹਨਾਂ ਦੇ ਪੁੱਤਰ ਸਨ ਭਾਈ ਮਾਈ ਦਾਸ ਜੀ, ਭਾਈ ਮਾਈ ਦਾਸ ਜੀ ਦੇ ਅੱਗੋਂ ਪੁੱਤਰ ਸਨ 11, ਭਾਈ ਮਨੀ ਸਿੰਘ ਜੀ ਹੋਣੀ 11 ਭਰਾ ਸਨ। ਭਾਈ ਦਿਆਲ ਦਾਸ ਜੀ ਜਿਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ, ਉਹ ਭਾਈ ਦਿਆਲ ਦਾਸ ਜੀ ਵੀ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਸਨ। ਸੋ ਇਹ ਇੱਕੋ ਪਰਿਵਾਰ ਵਿੱਚੋਂ ਤਕਰੀਬਨ 50 ਦੇ ਨੇੜੇ ਸਿੰਘ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ 11 ਭਰਾ ਇਹ ਆਪ ਸਨ ਭਾਈ ਮਨੀ ਸਿੰਘ ਹੋਣੀ, 9 ਇਹਨਾਂ ਦੇ ਪੁੱਤਰ ਸਨ, ਫਿਰ ਪੋਤਰੇ ਵੀ ਭਾਈ ਮਨੀ ਸਿੰਘ ਜੀ ਹੋਣਾ ਦੇ ਉਹ ਸ਼ਹੀਦ ਪਦਵੀ ਨੂੰ ਪ੍ਰਾਪਤ ਹੋਏ। ਇਹੋ ਜਿਹਾ ਮਹਾਨ ਪਰਿਵਾਰ ਸੀ ਭਾਈ ਮਨੀ ਸਿੰਘ ਜੀ ਦਾ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ, ਔਰ ਇਹ ਹੈੱਡ ਗ੍ਰੰਥੀ ਦੀ ਪਦਵੀ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਨੂੰ ਸੌਂਪੀ। ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਸਤਿਗੁਰਾਂ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਜਦੋਂ ਪੰਥ ਦੀ ਅਗਵਾਈ ਕੀਤੀ ਦਿੱਲੀ ਤੋਂ, ਤੋ ਉਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਦੀ ਨਿਯੁਕਤੀ ਭਾਈ ਮਨੀ ਸਿੰਘ ਜੀ ਦੀ ਮਾਤਾ ਜੀ ਨੇ ਦੁਬਾਰਾ ਕੀਤੀ ਸੀ। ਤੋ ਭਾਈ ਮਨੀ ਸਿੰਘ ਜੀ ਸਨ ਜਿਨ੍ਹਾਂ ਨੇ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ, ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ, ਜਦੋਂ ਕਲਗੀਧਰ ਪਾਤਸ਼ਾਹ ਦੇ 9 ਮਹੀਨੇ 9 ਦਿਨ 9 ਪਲਾਂ ਵਿੱਚ 9 ਘੜੀਆਂ 9 ਪਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਖਵਾਇਆ। ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਜਿਹੜੀ ਸੇਵਾ ਹੈ ਉਹ ਵੀ ਇਹਨਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੇ ਕੀਤੀ ਸੀ। ਫਿਰ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਜਾਪ ਸਾਹਿਬ ਆਦਿਕ ਜਿਤਨੀਆਂ ਬਾਣੀਆਂ ਨੇ ਉਹ ਸਾਰੀਆਂ ਬਾਣੀਆਂ ਇਕੱਠੀਆਂ ਕਰਕੇ ਉਹਨਾਂ ਦਾ ਵੀ ਇੱਕ ਸਰੂਪ ਤਿਆਰ ਕੀਤਾ ਸ੍ਰੀ ਦਸਮ ਗ੍ਰੰਥ ਸਾਹਿਬ ਦਾ, ਜੋ ਅੱਜ ਵੀ ਦਿੱਲੀ ਪਿਆ ਹੋਇਆ ਹੈ। ਮਾਤਾ ਸੁੰਦਰੀ ਜੀ ਦੇ ਅਸਥਾਨ ਤੇ ਰਾਜੇ ਗੁਲਾਬ ਸਿੰਘ ਦੇ ਘਰ ਉਹ ਸਰੂਪ ਜੋ ਭਾਈ ਮਨੀ ਸਿੰਘ ਜੀ ਨੇ ਆਪਣੀ ਕਲਮ ਨਾਲ ਲਿਖਿਆ ਸੀ ਅੱਜ ਵੀ ਉੱਥੇ ਮੌਜੂਦ ਹੈ। ਤੋ ਬੜੀ ਵੱਡੀ ਮਹਾਨ ਸੇਵਾ ਭਾਈ ਮਨੀ ਸਿੰਘ ਜੀ ਦੀ, ਉਹਨਾਂ ਦਾ ਜ਼ਿਕਰ ਕਰਦੇ ਵੀ ਉਹ ਵੀ ਅੰਮ੍ਰਿਤ ਛਕਣ ਆਏ ਨੇ। ਭਾਈ ਮਾਈ ਦਾਸ ਜੋ ਅਲੀਪੁਰ ਮੁਲਤਾਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਉਹਨਾਂ ਦੇ ਪੁੱਤਰ ਸਨ ਭਾਈ ਮਨੀ ਰਾਮ ਜੀ।
ਆਏ ਤਾਂ ਗੁਰ ਦਰਸ਼ਨ ਜੋਇਓ,
ਉਹਨਾਂ ਨੇ ਆ ਕੇ ਸਤਿਗੁਰੂ ਜੀ ਦੇ ਗੁਰੂ ਕਲਗੀਧਰ ਜੀ ਦੇ ਦੀਦਾਰ ਕੀਤੇ, ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਆਣ ਕੇ ਦਰਸ਼ਨ ਕੀਤੇ।
ਪੰਜ ਪੁੱਤਰ ਲੈ ਆਪਣੇ ਸਾਥ,
ਜਦੋਂ ਭਾਈ ਮਨੀ ਰਾਮ ਜੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ, ਇਹਨਾਂ ਦੇ ਪੰਜ ਪੁੱਤਰ ਸੀ ਇਹਨਾਂ ਦੇ ਨਾਲ, ਪੰਜ ਸਾਹਿਬਜ਼ਾਦੇ ਪੰਜ ਸਪੁੱਤਰ ਸਨ ਇਹਨਾਂ ਦੇ ਨਾਲ।
ਸ਼ਰਨੀ ਪਰਿਓ ਰਹਿਓ ਗੁਰਨਾਥ,
ਭਾਈ ਮਨੀ ਰਾਮ ਜੀ ਆਪਣੇ ਪੰਜਾਂ ਪੁੱਤਰਾਂ ਸਮੇਤ ਮਹਾਰਾਜ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਪਏ। ਵੈਸੇ ਵਿਦਵਾਨਾਂ ਨੇ 9 ਪੁੱਤਰ ਲਿਖੇ ਨੇ ਇਹਨਾਂ ਨੇ, ਪਰ ਜਦੋਂ ਇਹ ਸਤਿਗੁਰਾਂ ਕੋਲ ਆਏ ਉਸ ਵੇਲੇ ਇਹਨਾਂ ਦੇ ਨਾਲ ਇਹਨਾਂ ਦੇ ਪੰਜ ਪੁੱਤਰ ਸਨ, ਤੇ ਪੰਜਾਂ ਪੁੱਤਰਾਂ ਸਮੇਤ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਤੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਗੁਰੂ ਸਾਹਿਬ ਦੀ ਸ਼ਰਨ ਚ ਪਏ।
ਸੋ ਪੰਚੋ ਭਰਾਤਾ ਕਰ ਖਰੇ,
ਪੰਜੇ ਭਰਾ ਵੀ ਸਤਿਗੁਰਾਂ ਦੇ ਸਨਮੁਖ ਖੜੇ। ਭਾਈ ਮਨੀ ਸਿੰਘ ਨੇ ਵੀ ਅੰਮ੍ਰਿਤ ਛਕਿਆ, ਮਨੀ ਰਾਮ ਤੋਂ ਮਨੀ ਸਿੰਘ ਬਣੇ, ਤੇ ਜਿਹੜੇ ਇਹਨਾਂ ਦੇ ਅੱਗੋਂ ਪੰਜ ਪੁੱਤਰ ਸਨ ਉਹ ਪੰਜੇ ਭਰਾ ਵੀ ਸਤਿਗੁਰਾਂ ਦੇ ਸਾਹਮਣੇ ਖੜੇ ਹਨ।
ਸਿੰਘ ਨਾਮ ਤਿਨਕੇ ਗੁਰ ਧਰੇ,
ਉਹਨਾਂ ਦੇ ਵੀ ਨਾਮ ਬਦਲ ਕੇ ਮਹਾਰਾਜ ਜੀ ਨੇ ਉਹਨਾਂ ਦੇ ਨਾਮ ਸਿੰਘ ਰੱਖੇ ਹਨ। ਸਿੰਘ ਸ਼ਬਦ ਉਹਨਾਂ ਦੇ ਨਾਵਾਂ ਨਾਲ ਮਹਾਰਾਜ ਜੀ ਨੇ ਜੋੜਿਆ ਹੈ।
ਬੜੋ ਬਚਿੱਤਰ ਸਿੰਘ ਪਟ ਪਇਓ,
ਭਾਈ ਮਨੀ ਸਿੰਘ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ, ਬੜੇ ਵੱਡੇ ਮਹਾਨ ਜਰਨੈਲ ਬਾਬਾ ਬਚਿੱਤਰ ਸਿੰਘ ਜੀ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਦੋਂ ਛੱਡਿਆ ਉੱਥੋਂ ਦਾ ਇਹਨਾਂ ਦਾ ਜੰਗ ਇਤਿਹਾਸ ਦਾ ਆਉਣਾ, ਕਿਵੇਂ ਸੂਰਮਤਾਈ ਨਾਲ ਕੋਟ ਨਿਹੰਗ ਖਾਂ ਦੇ ਘਰ ਦੇ ਵਿੱਚ ਆ ਕੇ, ਕੋਟਲੇ ਨਿਹੰਗ ਖਾਂ ਦੇ ਘਰ ਆ ਕੇ ਇਹਨਾਂ ਨੇ ਸਰੀਰ ਤਿਆਗਿਆ ਸੀ। ਤੋ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਨਾਗਣੀ ਲੈ ਕੇ ਝੂਲਦੇ ਹੋਏ ਮਸਤ ਹਾਥੀ ਦਾ ਮੱਥਾ ਚੀਰ ਦਿੱਤਾ ਸੀ, ਖੂਨੀ ਹਾਥੀ ਦਾ ਮੱਥਾ ਚੀਰ ਦਿੱਤਾ ਸੀ। ਜਦੋਂ ਦੁਨੀ ਚੰਦ ਭੱਜ ਗਿਆ ਸੀ ਨਾ, ਅੱਗੇ ਸਾਰਾ ਇਤਿਹਾਸ ਆਵੇਗਾ, ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਸਭ ਤੋਂ ਮੂਹਰੇ ਆਏ, ਮਹਾਰਾਜ ਜੀ ਦਾ ਥਾਪੜਾ ਲੈ ਕੇ ਘੋੜੇ ਤੇ ਸਵਾਰ ਹੋ ਕੇ ਹਾਥੀ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਕੀਤਾ। ਇਹ ਭਾਈ ਬਚਿੱਤਰ ਸਿੰਘ ਜੀ ਵੀ ਭਾਈ ਮਨੀ ਸਿੰਘ ਜੀ ਦੇ ਵੱਡੇ ਸਪੁੱਤਰ ਸਨ, ਇਹ ਸਭ ਤੋਂ ਵੱਡੇ ਸਨ। ਇਹਨਾਂ ਨੇ ਵੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਹੈ।
ਉਦੇ ਸਿੰਘ ਦੂਸਰ ਬਿਦ ਤਯੋ,
ਦੂਸਰੇ ਸਨ ਭਾਈ ਉਦੈ ਸਿੰਘ ਜੀ। ਭਾਈ ਉਦੇ ਸਿੰਘ ਦੀ ਬਹਾਦਰੀ ਦਾ ਕਮਾਲ ਸੀ। ਭਾਈ ਉਦੇ ਸਿੰਘ ਜੀ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਘੇਰੇ ਵਿੱਚ ਘਿਰ ਗਏ ਸੀ ਅਨੰਦਪੁਰ ਸਾਹਿਬ ਛੱਡਣ ਸਮੇਂ, ਤੇ ਘੇਰੇ ਵਿੱਚੋਂ ਬਾਬਾ ਅਜੀਤ ਸਿੰਘ ਜੀ ਨੂੰ ਭਾਈ ਉਦੇ ਸਿੰਘ ਜੀ ਕੱਢ ਕੇ ਲਿਆਏ ਸੀ ਗੁਰੂ ਆਗਿਆ ਨਾਲ, ਤੇ ਜਿੱਥੇ ਭਾਈ ਉਦੇ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸ਼ਾਹੀ ਟਿੱਬੀ ਸਾਹਿਬ। ਜਦੋਂ ਤੁਸੀਂ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹੋ ਤੇ ਰਸਤੇ ਵਿੱਚ ਸੜਕ ਦੇ ਉੱਤੇ ਸੱਜੇ ਹੱਥ ਉੱਚੀ ਜਿਹੀ ਜਗ੍ਹਾ ਤੇ ਟਿੱਬੀ ਤੇ ਅਸਥਾਨ ਬਣਿਆ, ਉਹ ਬਾਬਾ ਉਦੇ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ, ਜਿਸ ਦੇ ਪਿੱਛੇ ਕਲਪ ਵਿਰਛ ਵੀ ਹੈ। ਉਹ ਕਲਪ ਬ੍ਰਿਛ ਮਾਤ ਲੋਕ ਦੀ ਧਰਤੀ ਦੇ ਉੱਤੇ ਜਿਹਦੇ ਉੱਥੇ ਬਾਬਾ ਉਦੈ ਸਿੰਘ ਜੀ ਦਾ ਕਹਿੰਦੇ ਉਹਨਾਂ ਦੇ ਸਰੀਰ ਦਾ ਸੰਸਕਾਰ ਹੋਇਆ, ਸਿੰਘਾਂ ਦਾ ਸ਼ਹੀਦਾਂ ਦਾ ਸੰਸਕਾਰ ਹੋਇਆ, ਉਹਨੂੰ ਤਾਂ ਕਲਪ ਬ੍ਰਿਛ ਕਹਿੰਦੇ ਨੇ, ਜੋ ਉੱਥੋਂ ਮੰਗੀਏ ਪ੍ਰਾਪਤ ਹੁੰਦਾ। ਉਹ ਸ਼ਾਹੀ ਟਿੱਬੀ ਵਾਲੇ ਅਸਥਾਨ ਤੇ ਭਾਈ ਉਦੈ ਸਿੰਘ ਜੀ ਨੇ ਸ਼ਹੀਦੀ ਪਾਈ। ਇਹ ਭਾਈ ਉਦੈ ਸਿੰਘ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਨੇ, ਵੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ।
ਅਨਕ ਸਿੰਘ ਅਰ ਅਜਬ ਸਿੰਘ ਪੁਨ,
ਭਾਈ ਅਨਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤ ਛੱਕ ਕੇ, ਵੀ ਭਾਈ ਮਨੀ ਸਿੰਘ ਦੇ ਪੁੱਤਰ ਨੇ, ਇਹਨਾਂ ਵੀ ਮਹਾਰਾਜ ਜੀ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਔਰ ਸਿੰਘ ਸਜੇ ਹਨ।
ਪੰਚਮ ਪਾਇਓ ਅਜਾਇਬ ਸਿੰਘ ਗੁਣ,
ਪੰਜਵੇਂ ਸਨ ਭਾਈ ਅਜਾਇਬ ਸਿੰਘ। ਇਹਨਾਂ ਪੰਜਾਂ ਭਰਾਵਾਂ ਨੇ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ, ਪਿਤਾ ਭਾਈ ਮਨੀ ਸਿੰਘ ਨੇ ਵੀ ਔਰ ਉਹਨਾਂ ਦੇ ਪੰਜੇ ਪੁੱਤਰ, ਉਹਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਪੰਜਾਂ ਭਰਾਵਾਂ ਨੇ ਖੰਡੇ ਬਾਟੇ ਦੀ ਪੌਲ ਛਕੀ ਔਰ ਸਿੰਘ ਸਜੇ ਹਨ।
ਅੰਮ੍ਰਿਤ ਖੰਡੇ ਕੋ ਤਿੰਨ ਦੀਨਾ,
ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਇਹਨਾਂ ਪੰਜਾਂ ਭਰਾਵਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ, ਖੰਡੇ ਦੀ ਪੌਲ ਛਕਾਈ ਹੈ।
ਮਨੋ ਪੰਚ ਪਾਂਡਵ ਬਲ ਪੀਨਾ,
ਕਹਿੰਦੇ ਮਾਨੋ ਇਹ ਪੰਜ ਭਰਾ ਨਹੀਂ ਪੰਜ ਪਾਂਡਵ ਬਣ ਗਏ ਨੇ, ਇਤਨੇ ਬਲਵਾਨ ਸਨ ਇਹ ਪੰਜੇ ਭਰਾ ਕਿ ਅੰਮ੍ਰਿਤ ਛੱਕ ਕੇ ਮਾਨੋ ਪੰਜ ਸਿੰਘ ਨਹੀਂ ਪੰਜੇ ਪਾਂਡਵ ਵੀ ਬੜੇ ਬਲਵਾਨ ਸੀ ਨਾ, ਉਹਨਾਂ ਵਿੱਚ ਵੀ ਬੜਾ ਹੁਨਰ ਸੀ। ਕਹਿੰਦੇ ਮਾਨੋ ਇਹ ਵੀ ਪੰਜੇ ਪਾਂਡਵਾਂ ਦੇ ਸਮਾਨ ਬੜੇ ਬਲਵਾਨ ਸੂਰਮੇ ਹੋ ਗਏ ਨੇ, ਬਣ ਗਏ ਨੇ।
ਰਣ ਮੈਂ ਕਰੇ ਕਰਮ ਜਿਨ ਭੀਖਨ,
ਜਦੋਂ ਜਦੋਂ ਵੀ ਜੰਗ ਹੋਇਆ, ਅੱਗੇ ਇਹਨਾਂ ਦਾ ਇਤਿਹਾਸ ਆਉਣਾ ਕਿ ਇਹਨਾਂ ਸੂਰਮਿਆਂ ਨੇ ਕਿਵੇਂ ਜੰਗ ਵਿੱਚ ਬਹਾਦਰੀ ਨਾਲ ਲੜਾਈਆਂ ਕੀਤੀਆਂ, ਕਿਤਨੀ ਬਹਾਦਰੀ ਨਾਲ ਲੜੇ ਹਨ। ਕਹਿੰਦੇ ਜਦੋਂ ਜਦੋਂ ਵੀ ਅੱਗੇ ਜੰਗ ਹੋਇਆ, ਉਸ ਜੰਗ ਵਿੱਚ ਬੜੇ ਭਿਆਨਕ ਰੂਪ ਵਿੱਚ ਸੂਰਮਿਆਂ ਤੇ ਬਹਾਦਰਾਂ ਵਾਂਗੂ ਇਹ ਲੜ ਕੇ ਸ਼ਹੀਦੀਆਂ ਪਾ ਗਏ।
ਰਿਪ ਮਾਰੇ ਜਿਨ ਸ਼ਸਤਰਨ ਤੀਖਨ,
ਬੜੇ ਦੁਸ਼ਮਣਾਂ ਨੂੰ ਇਹਨਾਂ ਨੇ ਆਪਣਿਆਂ ਤਿੱਖਿਆਂ ਸ਼ਸਤਰਾਂ ਨਾਲ ਮਾਰ ਮੁਕਾਇਆ, ਤਿੱਖਿਆਂ ਸ਼ਸਤਰਾਂ ਨਾਲ ਬੜਿਆ ਬੜਿਆ ਦੁਖੀਆਂ ਦੁਸ਼ਮਣਾਂ ਨੂੰ ਕੱਟ ਸੁੱਟਿਆ, ਵੱਢ ਸੁੱਟਿਆ।
ਇਨਤੇ ਆਦਿਕ ਭਏ ਹਜ਼ਾਰੇ,
ਇਹਨਾਂ ਤੋਂ ਇਲਾਵਾ ਹਜ਼ਾਰਾਂ ਸਿੱਖਾਂ ਨੇ ਉਸ ਦਿਨ ਅੰਮ੍ਰਿਤ ਛਕਿਆ। ਵਿਦਵਾਨ ਕਈ 10,000 ਵੀ ਲਿਖਦੇ ਨੇ ਤੇ ਭਾਈ ਵੀਰ ਸਿੰਘ ਜੀ ਹੋਣਾ ਨੇ 20,000 ਸਿੱਖਾਂ ਦੀ ਗਿਣਤੀ ਲਿਖੀ ਹੈ। 80,000 ਦਾ ਇਕੱਠ ਸੀ, ਉਸ 80,000 ਦੇ ਇਕੱਠ ਚੋਂ 20,000 ਸਿੰਘਾਂ ਨੇ ਉਸੇ ਦਿਨ ਮਹਾਰਾਜ ਜੀ ਕੋਲੋਂ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਏ। 20,000 ਇੱਕੋ ਦਿਨ ਫੌਜ ਭਰਤੀ ਹੋ ਗਈ। ਇਹ ਮਹਾਰਾਜ ਗੁਰੂ ਕਲਗੀਧਰ ਨੇ ਖਾਲਸਾ ਤਿਆਰ ਕੀਤਾ, ਖਾਲਸਾ ਪੰਥ ਸਾਜਿਆ ਜੋ ਦੁਨੀਆਂ ਤੋਂ ਨਿਰਾਲਾ ਹੈ, ਹਿੰਦੂਆਂ ਤੋਂ ਮੁਸਲਮਾਨਾਂ ਤੋਂ ਨਿਰਾਲਾ ਹੈ। ਨਾ ਅਸੀਂ ਹਿੰਦੂਆਂ ਨਾਲ ਰਲਦੇ ਹਾਂ, ਨਾ ਮੁਸਲਮਾਨਾਂ ਨਾਲ ਰਲਦੇ ਹਾਂ, ਦੋਹਾਂ ਤੋਂ ਨਿਰਾਲੇ ਹਾਂ। ਸਾਡਾ ਭੇਸ, ਸਾਡਾ ਜੀਵਨ, ਸਾਡਾ ਕਿਰਦਾਰ, ਸਾਡਾ ਸਿਧਾਂਤ, ਸਾਡੀ ਫਿਲਾਸਫੀ, ਸਾਡਾ ਇਤਿਹਾਸ ਹਿੰਦੂਆਂ ਤੋਂ ਵੀ ਵੱਖਰਾ ਤੇ ਮੁਸਲਮਾਨਾਂ ਤੋਂ ਵੀ ਵੱਖਰਾ। ਇਸ ਕਰਕੇ ਅਸੀਂ ਨਿਰਾਲੇ ਹਾਂ ਔਰ ਡੰਕੇ ਦੀ ਚੋਟ ਨਾਲ ਕਹਿ ਸਕਦੇ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ। ਖਾਲਸੇ ਦੀ ਆਪਣੀ ਹੋਂਦ ਹੈ, ਖਾਲਸਾ ਅਕਾਲ ਪੁਰਖ ਦੀ ਫੌਜ ਹੈ ਔਰ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ, ਪਰਮੇਸ਼ਰ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ ਤੇ ਪਰਮੇਸ਼ਰ ਦੀ ਮੌਜ ਵਿੱਚ ਪ੍ਰਗਟ ਹੋਇਆ ਖਾਲਸਾ ਦੁਨੀਆਂ ਦੇ ਸਾਰੇ ਧਰਮਾਂ ਤੋਂ ਵਿਲੱਖਣਾ ਧਰਮ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਖਾਲਸਾ ਸਮੁੰਦਰ ਹੈ ਔਰ ਸਮੁੰਦਰ ਦੇ ਸਮਾਨ ਜਿਵੇਂ ਸਮੁੰਦਰ ਸਾਰੀਆਂ ਨਦੀਆਂ ਨੂੰ ਆਪਣੇ ਵਿੱਚ ਸਮਾਉਣ ਦੀ ਜਜ਼ਬਾ ਤਾਕਤ ਰੱਖਦਾ ਹੈ, ਤੈਸੇ ਖਾਲਸਾ ਦੁਨੀਆਂ ਦੇ ਜਿਤਨੇ ਮਤ ਨੇ, ਜਿਤਨੇ ਫਿਰਕੇ ਨੇ, ਸਭ ਨੂੰ ਆਪਣੇ ਵਿੱਚ ਸਮਾਉਣ ਤੇ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਕਰਕੇ ਖਾਲਸਾ ਨਿਆਰਾ ਹੈ। ਮਹਾਰਾਜ ਜੀ ਕਹਿੰਦੇ ਕਦੋਂ ਤੱਕ ਨਿਆਰਾ ਹੈ? ਜਦੋਂ ਤੱਕ ਕਿ ਵਿਪਰਨ ਦੀ ਰੀਤ ਨਹੀਂ ਗ੍ਰਹਿਣ ਕਰਦਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਮੇਰਾ ਖਾਲਸਾ ਨਿਆਰਾ ਹੈ, ਮਹਾਰਾਜ ਜੀ ਕਹਿੰਦੇ ਉਦੋਂ ਤੱਕ ਮੈਂ ਆਪਣੇ ਖਾਲਸੇ ਨੂੰ ਆਪਣਾ ਸਾਰਾ ਤੇਜ, ਆਪਣਾ ਸਾਰਾ ਜਲਾਲ ਦਿੱਤਾ। ਜਾਵੇਗਾ ਹੈ ਵਿਪਰਨ ਕੀ ਰੀਤ, ਜਦੋਂ ਇਹ ਬ੍ਰਾਹਮਣਾਂ ਵਾਲੀਆਂ ਬ੍ਰਾਹਮਣਵਾਦੀਆਂ ਵਿਪਰਵਾਦੀਆਂ ਰੀਤੀਆਂ ਨੂੰ ਗ੍ਰਹਿਣ ਕਰੇਗਾ ਤਾਂ ਫਿਰ ਮੈਂ ਨਾ ਕਰੋ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ ਫਿਰ ਮੈਂ ਇਹਨਾਂ ਦੀ ਕੋਈ ਪ੍ਰਤੀਤ ਨਹੀਂ ਕਰਨੀ, ਫਿਰ ਮੈਨੂੰ ਇਹਨਾਂ ਦਾ ਕੋਈ ਭਰੋਸਾ ਨਹੀਂ ਜਿਹੜੇ ਵਿਪਰਨ ਦੀ ਰੀਤ ਗ੍ਰਹਿਣ ਕਰਨ। ਹੋਣ ਖਾਲਸਾ ਤੇ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਬਾਹਮਣਾਂ ਵਰਗੀਆਂ ਬੂਥੀਆਂ ਬਣਾ ਲੈਣ ਕੇਸ ਕਤਲ ਕਰਵਾ ਕੇ। ਇਹ ਖਾਲਸੇ ਦੀ ਰੀਤ ਨਹੀਂ ਹੈ, ਇਹ ਖਾਲਸੇ ਦੀ ਮਰਿਆਦਾ ਨਹੀਂ ਹੈ। ਸਿੰਘ ਨਾਮ ਸ਼ੇਰ ਦਾ ਹੈ, ਸ਼ੇਰ ਦਾ ਕਦੇ ਮੁੰਡਨ ਨਹੀਂ ਹੁੰਦਾ। ਕਦੇ ਵੇਖਿਆ ਕਿ ਸ਼ੇਰ ਦੇ ਮੂੰਹ ਤੋਂ ਕਿਸੇ ਨੇ ਕੇਸ ਕੱਟੇ ਹੋਣ? ਕਦੇ ਵੇਖਿਆ ਸ਼ੇਰ ਦਾ ਕਿਸੇ ਨੇ ਮੁੰਡਨ ਕੀਤਾ ਹੋਵੇ? ਮੁੰਡਨ ਹੁੰਦਾ ਭੇਡਾਂ ਦਾ, ਭੇਡਾਂ ਦਾ ਵਾਘਾਂ ਦੇ ਵੱਗ ਫੜ ਕੇ ਉਹਨਾਂ ਨੂੰ ਮੁੰਨਿਆ ਜਾਂਦਾ, ਮੁੰਡਿਆ ਜਾਂਦਾ ਹੈ। ਪਰ ਸਿੰਘ ਨਾਮ ਸ਼ੇਰ ਦਾ ਹੈ ਤੇ ਸ਼ੇਰ ਕੇਸਾ ਧਾਰੀ ਹੁੰਦਾ ਹੈ। ਖਾਲਸਾ ਨੂੰ ਮਹਾਰਾਜ ਜੀ ਨੇ ਕੇਸਾ ਧਾਰੀ ਬਣਾਇਆ। ਕਹਿੰਦੇ ਉਸੇ ਦਿਨ ਜਿਸ ਦਿਨ ਮਹਾਰਾਜ ਜੀ ਨੇ ਐਸਾ ਤੇਜਸਵੀ ਖਾਲਸਾ ਸਾਜਿਆ, ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਨੇ ਮਹਾਰਾਜ ਜੀ ਕੋਲੋਂ ਅੰਮ੍ਰਿਤ ਛਕਿਆ। 20,000 ਸਿੰਘਾਂ ਨੇ ਇੱਕੋ ਦਿਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਪਾਸੋਂ ਖੰਡੇ ਬਾਟੇ ਦੀ ਪੌਲ ਛਕੀ ਔਰ ਸਿੰਘ ਸਜੇ।
ਅੰਮ੍ਰਿਤ ਲੇਤ ਰਹਿਤ ਕੋ ਤਾਰੇ।
ਇਸ ਤਰ੍ਹਾਂ ਰੋਜ਼ ਹੀ ਅੰਮ੍ਰਿਤ ਸੰਚਾਰ ਹੁੰਦਾ, ਹੁਣ ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ। ਸੈਂਕੜਿਆਂ ਦੀ ਗਿਣਤੀ ਚ ਸਿੱਖ ਆ ਕੇ ਮਹਾਰਾਜ ਜੀ ਕੋਲੋਂ ਅੰਮ੍ਰਿਤ ਛਕਦੇ ਨੇ, ਸਿੰਘ ਸਜਦੇ ਹਨ।
ਕੌਣ ਕੌਣ ਕੇ ਗਿਣੀ ਹੈ ਨਾਮੂ?
ਭਾਈ ਸਾਹਿਬ ਕਹਿੰਦੇ ਪਹਿਲਿਆਂ ਦੇ ਤਾਂ ਨਾਂ ਦੱਸ ਦਿੱਤੇ ਨੇ, ਜਿਹੜੇ ਥੋੜੇ ਜੇ 94 ਸਿੰਘ ਮਹਾਰਾਜ ਜੀ ਦੇ ਨਿਕਟ ਵਰਤੀ ਆਏ ਨੇ। ਕਹਿੰਦੇ ਬਾਕੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਆ ਕੇ ਅੰਮ੍ਰਿਤ ਛਕ ਰਹੇ ਨੇ, ਉਹਨਾਂ ਵਿੱਚੋਂ ਹੁਣ ਕਿਸ ਕਿਸ ਦਾ ਨਾਂ ਗਿਣੀਏ, ਕਿਹਦੀ ਕਿਹਦੀ ਗਿਣਤੀ ਕਰੀਏ ਕਿ ਕਿੰਨੇ ਕ ਆਏ ਨੇ ਔਰ ਕੀ ਕੀ ਨਾਂ ਨੇ ਉਹਨਾਂ ਦੇ, ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਨੇ? ਤਕਰੀਬਨ 4 ਦਿਸ਼ਾਵਾਂ ਤੋਂ ਅਫਗਾਨਿਸਤਾਨ ਦੇ ਕਈ ਸਿੱਖ ਆਏ ਸਨ, ਕਾਬਲ ਤੋਂ, ਕੰਧਾਰ ਤੋਂ, ਪਿਸ਼ਾਵਰ ਤੋਂ, ਮੁਲਤਾਨ ਤੋਂ, ਸਿਆਲਕੋਟ ਤੋਂ, ਗੁਜਰਾਤ ਤੋਂ, ਔਰ ਇੱਧਰ ਆਸਾਮ ਤੋਂ, ਬੰਗਾਲ ਤੋਂ, ਢਾਕੇ ਤੋਂ, ਦੱਖਣ ਚੋਂ, ਜਗਨਨਾਥਪੁਰੀ ਤੋਂ। ਤਾਂ ਭਾਈ ਸਾਹਿਬ ਜੀ ਪਿਆਰੇ ਹੀ ਆਏ ਸਨ, ਭਾਈ ਹਿੰਮਤ ਸਿੰਘ ਜੀ। ਤੋ ਇਸ ਪ੍ਰਕਾਰ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਏ ਨੇ 4 ਦਿਸ਼ਾਵਾਂ ਦੇ ਵਿੱਚੋਂ, ਜਿਨ੍ਹਾਂ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਖੰਡੇ ਬਾਟੇ ਦੀ ਪੌਲ ਛਕੀ ਹੈ ਔਰ ਸਿੰਘ ਸਜੇ ਹਨ। ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਉਹਨਾਂ ਦੇ ਨਾਂ ਨਹੀਂ ਬਿਆਨ ਕੀਤੇ ਜਾ ਸਕਦੇ।
ਤਿਨਕੇ ਦੇਸ਼ ਨਗਰ ਕੈ ਗ੍ਰਾਮੋ,
ਉਹਨਾਂ ਦੇ ਨਾਂ ਨਹੀਂ ਕਹੇ ਜਾ ਸਕਦੇ, ਦੱਸੇ ਜਾ ਸਕਦੇ, ਨਾ ਉਹਨਾਂ ਦੇ ਦੇਸ਼ਾਂ ਬਾਰੇ ਦੱਸਿਆ ਜਾ ਸਕਦਾ ਕਿਹੜੇ ਕਿਹੜੇ ਦੇਸ਼ ਤੋਂ ਆਏ। ਹੁਣ ਦੇਸ਼ ਦੇਸ਼ਾਂ ਵਿੱਚ ਅੱਗੋਂ ਸ਼ਹਿਰ ਨੇ, ਨਗਰ ਨੇ, ਗ੍ਰਾਮ ਨੇ। ਕਹਿੰਦੇ ਹੁਣ ਕਿੰਨਾ ਕਿੰਨਾ ਪਿੰਡਾਂ ਵਿੱਚੋਂ, ਗ੍ਰਾਮਾਂ ਚੋਂ, ਸ਼ਹਿਰਾਂ ਵਿੱਚੋਂ ਸੰਗਤ ਆਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਨਾ ਉਹ ਦੇਸ਼ ਗਿਣੇ ਜਾ ਸਕਦੇ ਨੇ, ਨਾ ਉਹ ਨਗਰ ਗਿਣੇ ਜਾ ਸਕਦੇ ਨੇ, ਨਾ ਉਹ ਛੋਟੇ ਪਿੰਡ ਗਿਣੇ ਜਾ ਸਕਦੇ ਹਨ।
ਲੇ ਪਾਹੁਲ ਬੜ ਤੇਜ ਤਰੰਤੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਖੰਡੇ ਬਾਟੇ ਦੀ ਪੌਲ ਛਕ ਕੇ ਵਿਸ਼ਾਲ ਤੇਜ, ਭਾਰੀ ਤੇਜ ਗੁਰੂ ਕੇ ਸਿੰਘ ਧਾਰਨ ਕਰਦੇ ਨੇ, ਵਿਸ਼ਾਲ ਤੇਜਸਵੀ ਨੂੰ ਤੇਜ ਨੂੰ ਧਾਰਨ ਕਰਦੇ ਹਨ।
ਪੀਰ ਮੀਰ ਕੋ ਕਛ ਨ ਗਿਣੰਤੇ।
ਭਾਵੇਂ ਕੋਈ ਪੀਰ ਹੈ ਤੇ ਭਾਵੇਂ ਕੋਈ ਮੀਰ ਹੈ, ਕਿਸੇ ਪੀਰ ਮੀਰ ਨੂੰ ਕਿਸੇ ਨੂੰ ਕੁਝ ਨਹੀਂ ਗਿਣਦੇ ਸਿੰਘ। ਕਹਿੰਦੇ ਖਾਲਸਾ ਖੁਦ ਪੀਰ ਹੈ ਤੇ ਖਾਲਸਾ ਖੁਦ ਮੀਰ ਵੀ ਹੈ, ਕਿਸੇ ਪੀਰ ਨੂੰ ਕਿਸੇ ਮੀਰ ਨੂੰ ਨਹੀਂ ਗਿਣਦੇ ਮਿਣਦੇ। ਅੱਜ ਦੇ ਸਿੰਘ ਤਾਂ ਪੀਰਾਂ ਕਬਰਾਂ ਤੇ ਜਾ ਕੇ ਵੀ ਮੱਥੇ ਰਗੜਦੇ ਫਿਰਦੇ ਨੇ, ਨੱਕਾਂ ਰਗੜਦੇ ਫਿਰਦੇ ਨੇ। ਖਾਲਸੇ ਨੂੰ ਮਹਾਰਾਜ ਜੀ ਦੀ ਹਦਾਇਤ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮੱਟ ਭੂਰ ਨਾ ਮਾਨੈ। ਖਾਲਸੇ ਦੇ ਕਬਰਾਂ ਨਹੀਂ ਪੂਜਣੀਆਂ, ਖਾਲਸੇ ਦੇ ਮੜੀਆਂ ਨਹੀਂ ਪੂਜਣੀਆਂ। ਖਾਲਸਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ, ਪਰਮੇਸ਼ਰ ਦਾ ਪੁਜਾਰੀ ਹੈ। ਜਿਹੜਾ ਮੜੀਆਂ ਕਬਰਾਂ ਦੀ ਜਾ ਕੇ ਪੂਜਾ ਕਰਦਾ ਉਹ ਖਾਲਸਾ ਨਹੀਂ ਹੋ ਸਕਦਾ। ਬੜਾ ਦੁੱਖ ਹੁੰਦਾ ਜਦੋਂ ਕਿਸੇ ਸਿੰਘ ਨੂੰ ਕਿਸੇ ਦੇਵੀ ਦੇ ਮੰਦਿਰ ਦੇ ਵਿੱਚ ਖਲੋਤਿਆਂ ਵੇਖੀਦਾ, ਜਾਂ ਕਿਸੇ ਮੜੀ ਤੇ, ਜਾਂ ਕਿਸੇ ਪੀਰ ਤੇ, ਕਿਸੇ ਕਬਰ ਤੇ ਖਲੋਤਾ ਵੇਖੀਦਾ, ਤੇ ਵੇਖ ਕੇ ਹੈਰਾਨੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਮਨ ਨੂੰ ਕਿ ਗੁਰੂ ਕਿਆ ਸਿੱਖਾ, ਐਸੀ ਕਿਹੜੀ ਚੀਜ਼ ਸੀ ਜਿਹੜੀ ਤੈਨੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਨਹੀਂ ਮਿਲੀ, ਤੇ ਤੂੰ ਉਹਨਾਂ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਨੱਕਾਂ ਰਗੜ ਕੇ ਮੰਗਦਾ ਫਿਰਦਾ। ਉਹਨਾਂ ਮੁਰਦਿਆਂ ਦੇ ਕੋਲੋਂ ਮੰਗਦਾ ਫਿਰਦਾ ਜਿਹੜੇ ਆਪ ਗੁਰੂ ਦੇ ਦਰ ਦੇ ਮੰਗਤੇ ਨੇ ਉਹ ਤੈਨੂੰ ਕੀ ਨਿਵਾਜਣਗੇ ਕੀ ਤੇਰੀ ਝੋਲੀ ਚ ਖੈਰ ਪਾਉਣਗੇ ਤੂੰ ਜੋ ਮੰਗਣਾ ਹੈ ਆਪਣੇ ਸਤਿਗੁਰਾਂ ਦੇ ਘਰੋਂ ਮੰਗ ਇੱਕ ਗੱਲ ਯਾਦ ਰੱਖੀ ਜਿਹੜੀ ਚੀਜ਼ ਤੈਨੂੰ ਗੁਰੂ ਨਾਨਕ ਦੇ ਘਰੋਂ ਨਹੀਂ ਮਿਲੀ ਦੁਨੀਆਂ ਦੇ ਵਿਸ਼ਵ ਦੇ ਕਿਸੇ ਵੀ ਕੋਨੇ ਚ ਕਿਸੇ ਕੋਲੋਂ ਵੀ ਜਾ ਕੇ ਮੰਗ ਲੈ ਨਹੀਂ ਮਿਲਣੀ ਔਰ ਜਿਹੜੀਆਂ ਦਾਤਾਂ ਗੁਰੂ ਨਾਨਕ ਦੇ ਘਰੋਂ ਮਿਲਣੀਆਂ ਨੇ ਉਹ ਕਿਤੋਂ ਨਹੀਂ ਮਿਲ ਸਕਦੀਆਂ ਇਸ ਕਰਕੇ ਜੋ ਮੰਗਣਾ ਆਪਣੇ ਸਤਿਗੁਰਾਂ ਦੇ ਕੋਲੋਂ ਮੰਗ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਜੋ ਮੰਗੋਗੇ ਸਤਿਗੁਰਾਂ ਦੇ ਚਰਣਾਂ ਚੋਂ ਜੋ ਜੋ ਮੰਗ ਹੈ ਜੋ ਜੋ ਵੀ ਮੰਗੋਗੇ ਉਹ ਸਤਿਗੁਰਾਂ ਦੇ ਚਰਣਾਂ ਚੋਂ ਪ੍ਰਾਪਤ ਹੁੰਦਾ ਹੈ ਮਹਾਰਾਜ ਜੀ ਦੇ ਜਿੰਨੇ ਸਿੰਘ ਅੰਮ੍ਰਿਤਧਾਰੀ ਤਿਆਰ ਬਰਤਿਆਰ ਨੇ ਕਿਸੇ ਪੀਰ ਨੂੰ ਨਹੀਂ ਮੰਨਦੇ ਕਿਸੇ ਮੀਰ ਨੂੰ ਨਹੀਂ ਮੰਨਦੇ ਭਾਵੇਂ ਕੋਈ ਮੀਰ ਹੈ ਨਾ ਮੀਰ ਕਹਿੰਦੇ ਨੇ ਸ਼ਾਹੂਕਾਰ ਨੂੰ ਜਿਹੜੇ ਵੱਡੇ ਸ਼ਾਹੂਕਾਰ ਹਨ ਕਹਿੰਦੇ ਉਹ ਕਿਸੇ ਸ਼ਾਹੂਕਾਰ ਨੂੰ ਨਹੀਂ ਮੰਨਦੇ ਕਿਸੇ ਮੀਰ ਨੂੰ ਨਹੀਂ ਮੰਨਦੇ ਖਾਲਸੇ ਦਾ ਕਰੈਕਟਰ ਖਾਲਸੇ ਦਾ ਕਿਰਦਾਰ ਮਹਾਰਾਜ ਜੀ ਨੇ ਇਤਨਾ ਉੱਚਾ ਚੁੱਕ ਦਿੱਤਾ ਹੈ ਕਿ ਖਾਲਸਾ ਹੋਵੇ ਖੁਦ ਖੁਦਾ ਮਹਾਰਾਜ ਜੀ ਕਹਿੰਦੇ ਖਾਲਸਾ ਖੁਦ ਖੁਦਾ ਹੈ ਖਾਲਸਾ ਖੁਦ ਖੁਦਾ ਹੈ ਜਿਨ ਖੂਬੀ ਖੂਬ ਖੁਦਾਏ ਜਿਹਦੇ ਵਿੱਚ ਖੂਬੀ ਹੈ ਖੁਦਾ ਪੁਣੇ ਦੀ ਐਸਾ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਹੈ
ਸਿਰ ਸਿਰ ਬਲੀ ਆਪ ਸਿਰਦਾਰ
ਕਹਿੰਦੇ ਹਰ ਇੱਕ ਸਿਰ ਵਾਲਾ ਸਿਰ ਬਲੀ ਹੈ ਔਰ ਕਹਿੰਦੇ ਜਿਹਦੇ ਕੋਲ ਸਿਰ ਹੈ ਸਾਬਤ ਸੂਰਤ ਸਿਰ ਹੈ ਉਹ ਸਿਰਦਾਰ ਹੈ ਕਹਿੰਦੇ ਅਸੀਂ ਵੀ ਸਿਰਦਾਰ ਹਾਂ ਕਿਉਂਕਿ ਅਸੀਂ ਸਿਰ ਵਾਲੇ ਹਾਂ ਜਿਹਦੇ ਕੋਲ ਸਿਰ ਹੋਵੇ ਉਹਨੂੰ ਸਿਰਦਾਰ ਕਹਿੰਦੇ ਨੇ ਸਿਰ ਕਿਹੜਾ ਸਾਬਤ ਸੂਰਤ ਸਿਰ ਉਹ ਸਿਰਦਾਰ ਹੈ ਕਹਿੰਦੇ ਸਾਨੂੰ ਕਿਸੇ ਨਗਰ ਦੀ ਸਰਦਾਰੀ ਨਹੀਂ ਚਾਹੀਦੀ ਅਸੀਂ ਇਕੱਲੇ ਇਕੱਲੇ ਹੀ ਸਰਦਾਰ ਹਾਂ ਇਕੱਲੇ ਇਕੱਲੇ ਹੀ ਅਸੀਂ ਸਰਦਾਰ ਹਾਂ ਮੁਖੀ ਹਾਂ
ਬੰਧਨ ਕਰੇ ਅੰਗ ਹਥਿਆਰ
ਸਾਰੇ ਸ਼ਸਤਰਧਾਰੀ ਨੇ ਜਿੰਨੇ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਉਣ ਦਾ ਮਤਲਬ ਸੀ ਖਾਲਸੇ ਨੂੰ ਸ਼ਸਤਰਧਾਰੀ ਕਰਨਾ ਜਿੱਥੇ ਅੰਦਰ ਵੀਰ ਅਸੀਂ ਸਪਿਰਿਟ ਭਰੀ ਹੈ ਵੀਰ ਅਸੀਂ ਬਿਰਤੀ ਭਰੀ ਹੈ ਉੱਥੇ ਬਾਹਰ ਦਾ ਰੂਪ ਵੀ ਮਹਾਰਾਜ ਜੀ ਨੇ ਵੀਰ ਅਸੀਂ ਪ੍ਰਦਾਨ ਕੀਤਾ ਹੈ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਹੈ ਗਾਤਰੇ ਤਿੰਨ ਤਿੰਨ ਸਾਢੇ ਤਿੰਨ ਤਿੰਨ ਫੁੱਟੀਆਂ ਤੇਗਾਂ ਨੇਜੇ ਬਰਛੇ ਢਾਲਾਂ ਤਮੰਚੇ ਕਟਾਰਾਂ ਬਿਛੂਏ ਜਮਦਾੜ ਤਬਰ ਇਹੋ ਜਿਹੇ ਬੇਅੰਤ ਸ਼ਸਤਰ ਮਹਾਰਾਜ ਜੀ ਨੇ ਆਪਣਿਆਂ ਸਿੰਘਾਂ ਨੂੰ ਧਾਰਨ ਕਰਵਾਏ ਨੇ ਹਰ ਇੱਕ ਸਿੰਘ ਸ਼ਸਤਰਧਾਰੀ ਹੈ
ਰਾਤ ਦਿਵਸ ਸੰਘਰ ਕੋ ਚਾਏ
ਹੁਣੇ ਜਿਹੜੇ ਸੂਰਮੇ ਤਿਆਰ ਬਰ ਤਿਆਰ ਯੋਧੇ ਹੋਏ ਨੇ ਇਹ ਹੁਣ ਰਾਤ ਦਿਨ ਜੰਗ ਹੀ ਚਾਹੁੰਦੇ ਨੇ ਹੁਣ ਇਹਨਾਂ ਦੇ ਅੰਦਰ ਕੇਵਲ ਲੜਨ ਦਾ ਚਾਉ ਹੈ ਇਹ ਕਿਹੜਾ ਲੜਨ ਦਾ ਚਾਉ ਹੈ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਇਹੋ ਜਿਹਾ ਚਾਉ ਲੜਨ ਦਾ ਚਾਉ ਧਰਮ ਯੁੱਧ ਲੜਨ ਦਾ ਚਾਉ ਇਹ ਨਹੀਂ ਵੀ ਜਣੇ ਖਣੇ ਨਾਲ ਜਾ ਕੇ ਲੜੀ ਜਾਣਾ ਧਰਮ ਯੁੱਧ ਲੜਨ ਦਾ ਚਾਉ ਜ਼ੁਲਮ ਤੇ ਜ਼ਾਲਮ ਦੇ ਬਰ ਖਿਲਾਫ ਲੜਨ ਦਾ ਚਾਉ ਕੱਲੇ ਕੱਲੇ ਸਿੰਘ ਦੇ ਹਿਰਦੇ ਵਿੱਚ ਬਣਿਆ ਹੋਇਆ ਹੈ
ਮਾਰ ਬਕਾਰਾ ਕਰਤ ਮਹਾ ਹੈ
ਮਾਰ ਬਕਾਰਾ ਵੀ ਕਰਦੇ ਨੇ ਸਿੰਘਾਂ ਦੀਆਂ ਬਿਰਤੀਆਂ ਬੜੀਆਂ ਚੜ੍ਹਦੀ ਕਲਾ ਵਾਲੀਆਂ ਨੇ ਢਹਿੰਦੀ ਕਲਾ ਦੀ ਗੱਲ ਹੀ ਨਹੀਂ ਹੁੰਦੀ ਕਹਿੰਦੇ ਖਾਲਸਾ ਜੀ ਉਹ ਦਿਨ ਦੂਰ ਨਹੀਂ ਜਿਸ ਦਿਨ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੂਲਣਗੇ
ਬੋਲੇ ਸੋਨਿਆ
ਔਰ ਖਾਲਸੇ ਨੇ ਕੇਵਲ ਵੇਖਿਆ ਨਹੀਂ ਇਹ ਸੁਪਨਾ ਕੱਲਾ ਵੇਖਿਆ ਨਹੀਂ ਇਸ ਸੁਪਨੇ ਨੂੰ ਜਥੇਦਾਰ ਬਘੇਲ ਸਿੰਘ ਹੋਣਾ ਨੇ ਜਥੇਦਾਰ ਸਿੰਘ ਸਾਹਿਬ 96 ਕਰੋੜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਜੀ ਨੇ ਸਾਕਾਰ ਕੀਤਾ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੁਲਾਇਆ ਵੀ ਕਹਿੰਦੇ ਖਾਲਸਾ ਜੀ ਲਾਹੌਰ ਤੇ ਗੁਰੂ ਖਾਲਸੇ ਦਾ ਰਾਜ ਹੋਵੇਗਾ ਏਦਾਂ ਦਾ ਮਾਰ ਬਕਾਰਾ ਗੁਰੂ ਕੇ ਸਿੰਘ ਹਰ ਵੇਲੇ ਕਰਦੇ ਨੇ ਉਹਨਾਂ ਅੰਦਰ ਇਸ ਪ੍ਰਕਾਰ ਦੀ ਵੀਰ ਅਸੀਂ ਸਪਿਰਿਟ ਤੇ ਬਿਰਤੀ ਭਰੀ ਹੋਈ ਹੈ ਮਹਾਰਾਜ ਜੀ ਦਾ ਖਾਲਸਾ ਪੰਥ ਜਿਵੇਂ ਵੱਧ ਰਿਹਾ ਹੈ ਖਾਲਸੇ ਦਾ ਵਾਧਾ ਹੋ ਰਿਹਾ ਹੈ ਕਿਉਂਕਿ ਖਾਲਸਾ ਸੁੰਮੇਵਾਣੀ ਨਦੀ ਹੈ ਜਿਵੇਂ ਸੁੰਮੇਵਾਣੀ ਨਦੀ ਕਦੇ ਨਹੀਂ ਸੁੱਕਦੀ ਜਿੰਨਾ ਪਾਣੀ ਅੱਗੇ ਜਾਂਦਾ ਉਹਨਾਂ ਪਿੱਛੋਂ ਹੋਰ ਫੁੱਟਦਾ ਆਉਂਦਾ ਹੈ ਹੋਰ ਪੈਦਾ ਹੁੰਦਾ ਆਉਂਦਾ ਹੈ ਕਹਿੰਦੇ ਐਸਾ ਖਾਲਸਾ ਜਿਵੇਂ ਵੱਧ ਰਿਹਾ ਹੈ ਫਲੀਭੂਤ ਹੋ ਰਿਹਾ ਉਹ ਖਾਲਸੇ ਦੇ ਵਧਣ ਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ